रहनी रह सोई सिख मेरा, रहनी रह सोई सिख मेरा, ओ साहिब मैं उसका चेरा, ओ साहिब मैं उसका चेरा, रहनी रह सोई सिख मेरा, रहनी रह सोई सिख मेरा, ओ साहिब मैं उसका चेरा, ओ साहिब मैं उसका चेरा, रहनी रह सोई सिख मेरा। रहनी रह सोई सिख मेरा, रहनी रह सोई सिख मेरा, ओ साहिब मैं उसका चेहरा, रहनी रह सोई सिख मेरा, ओ साहिब मैं उसका चेहरा, ओ साहिब मैं उसका चेहरा, रहनी रह सोई सिख मेरा, रहनी रह सोई सिख मेरा, ओ साहिब मैं उसका चेरा, ओ साहिब मैं उसका चेरा, रहनी रह सोई सिख मेरा, रहत बिना न सिख कहावे, रहत बिना न सिख कहावे, रहत बिना दर चोटा खावे, रहत बिना न सिख कहावे, रहत बिना दर चोटा खावे, रहत बिना दर चोटा खावे, रहनी रह सोई सिख मेरा, रहनी रह सोई सिख मेरा, ओ साहिब मैं उसका चेरा, ओ साहिब मैं उसका चेरा, रहनी रह सोई सिख मेरा। रहत बिना सुख कबहू न लहे, रहत बिना सुख कबहू न लहे, ताते रहत सुदृढ़ कर गए, ताते रहत सुदृढ़ कर रहे, रहत बिना सुख कबहू न लहे, ताते रहे सुदृढ़ कर रहे, ताते रहत सुदृढ़ कर रहे, रहनी रह सोई सिख मेरा, रहनी रह सोई सिख मेरा, साहिब मैं उसका चेहरा, ओ साहिब मैं उसका चेहरा, रहत बिना न सिख कहावे, रहत बिना न सिख कहावे, रहत बिना दर चोटा खावे, रहत बिना दर चोटा खावे, रहत बिना सुख कब ना लगे, रहत बिना सुख कब ना लगे, ताते रहत सुदृढ़ कर रहे, ताते रहत सुदृढ़ कर रहनी रहे सोई सिख मेरा, रहनी सोई सिख मेरा, ओ साहिब मैं उसका चेहरा, जागत जोत जपे निस्बासन, एक बिनो मन नैक नया ने, जागत जोत जपे निस्बासन, एक बिनो मन नैक नया ने, पूरन प्रेम प्रतीत सजे, व्रत गोर मड़ी मट भूल न मान, पूरन प्रेम प्रतीत सज, व्रत गोर मड़ी मट भूल न मान, तीर्थ दान दया तप संयम, एक बिना न एक पहचान, पूरन ज्योत जगह कट में, पूरन जोत जगह घट में, तब काल सताए न काल से जान, रहनी रहे सोई सिख मेरा, रहनी रहे सोई सिख मेरा, ओ साहिब मैं उसका चेहरा, ओ साहिब मैं उसका चेहरा, प्रथम रहत यह जान खंडे की पौल सके, प्रथम रहत यह जान खंडे की पौल सके, सोई संग पर दान अवर ना पहुल जुलह,
सिख वास्ते सतगुरु गुरु कलगीधर पातशाह जी का यह पावन उपदेश है, पावन पवित्र फुरमान है, हुक्म है, जिसनों गुरसिख ने सिर मत्थे प्रवान करदे हैं, इसनों मनना है। सतगुरु सच्चे पातशाह महाराज कहिंदे पहला नियम सिख धर्म का यह है, जो भाई देसा जी, भाई प्रहलाद ते भाई नंद लाल जी अपने रहतनामिया अंदर फुरमान करते कह रहे हैं, अमृत की इस मर्यादा नू जो कलगीधर गुरु गोबिंद सिंह महाराज पातशाह ने आनंदपुर साहब अमृत छकान तो बाद दिती, जो जो उपदेश कलगीधर पातशाह ने बख्शिश किए, उन्होंने प्यारे गुरसिखा ने रहतनामे की शक्ल के अंदर इं पेश किया, जो कलगीधर पातशाह कहन लगे पहली रहत पहला नियम यह है कि खंडे की पहुल छकनी, क्योंकि गुरु तेग बहादुर साहब महाराज तक चरण पौल लई जांदी सी, ते संसार दे अंदर लोगां ने इस रीत तो बड़ा फायदा उठाया, अज भी जगह जगह दे उपर कई लोग ऐसे ने जिहड़े चरणां दी पौल दिंदे ने, ते कई ऐसे हन ਜਿਹੜੇ ਕੋਈ ਪਾਣੀ ਜਿਹਾ ਘੋਲ ਕੇ ਉਸ ਨੂੰ ਅੰਮ੍ਰਿਤ ਬਣਾ ਕੇ ਪੇਸ਼ ਕਰਦੇ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪਹਿਲੀ ਰਹਿਤ ਇਹ ਹੈ ਕਿ ਖੰਡੇ ਕੀ ਪੌਲ ਛਕਣੀ, ਖੰਡੇ ਕੀ। ਪੰਜਾਂ ਪਿਆਰਿਆਂ ਦੁਆਰਾ ਜਿਹੜਾ ਅੰਮ੍ਰਿਤ ਪਾਨ ਤਿਆਰ ਕੀਤਾ ਜਾਣਾ, ਉਸ ਦੇ ਵਿੱਚ ਹਾਜ਼ਰ ਹੋ ਕੇ ਪੰਜਾਂ ਪਿਆਰਿਆਂ ਦੀ ਹਜ਼ੂਰੀ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਆਗਿਆ ਦੇ ਵਿੱਚ ਰਹਿ ਕੇ ਅਤੇ ਪੰਜਾਂ ਪਿਆਰਿਆਂ ਦੇ ਪਾਸੋਂ ਇਹ ਅੰਮ੍ਰਿਤ ਛਕਣਾ। ਇੱਕ ਬਾਤ ਹੋਰ ਕਲਗੀਧਰ ਪਾਤਸ਼ਾਹ ਨੇ ਕਹੀ ਕਿ ਅੰਮ੍ਰਿਤ ਪੰਜਾਂ ਤੋਂ ਬਗੈਰ ਤਿਆਰ ਨਹੀਂ ਹੋ ਸਕਦਾ। ਇਕੱਲਾ ਸਿੱਖ ਅੰਮ੍ਰਿਤ ਨਹੀਂ ਦੇ ਸਕਦਾ, ਕਿਉਂਕਿ ਪੰਜਾਂ ਨੂੰ ਪ੍ਰਧਾਨਗੀ ਦਿੱਤੀ ਹੈ ਕਲਗੀਧਰ ਪਾਤਸ਼ਾਹ ਨੇ। ਇਕੱਲੇ ਸਿੱਖ ਨੂੰ ਅਧਿਕਾਰ ਨਹੀਂ ਕਿ ਇਕੱਲਾ ਸਿੱਖ ਅੰਮ੍ਰਿਤ ਤਿਆਰ ਕਰ ਸਕੇ, ਪੰਜ ਬਾਣੀਆਂ ਪੜ੍ਹ ਕੇ ਅਤੇ ਸਿਕਾ ਸਕੇ। ਇਹ ਤਾਂ ਕੀਤਾ ਕਿਉਂਕਿ ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜ ਸਿੱਖਾਂ ਦੇ ਅੰਦਰ ਮੇਰਾ ਵਾਸਾ ਹੈ ਅਤੇ ਪੰਜ ਪਰਮੇਸ਼ਰ ਹੋ ਜਾਂਦੇ ਹਨ ਅਤੇ ਪਰਮੇਸ਼ਰ ਦੀ ਦਰਗਾਹ ਦੇ ਅੰਦਰ ਇਹਨਾਂ ਦੀ ਬਾਤ ਚੱਲਦੀ ਹੈ। ਇਕੱਲਾ ਤਾਂ ਨਹੀਂ ਬਣਾ ਸਕਦਾ ਕਿਤੇ ਆਪਣੇ ਆਪ ਨੂੰ ਗੁਰੂ ਪੇਸ਼ ਨਾ ਕਰ ਦੇਵੇ। ਗਰੀਬ ਨਿਵਾਜ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਕੀਤਾ, ਆਓ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਰਹਿਤ ਨਾਮੇ ਜੋ ਪਿਆਰੇ ਸਿੱਖਾਂ ਨੇ ਲਿਖੇ ਨੇ, ਉਹਨਾਂ ਦੇ ਨਿਯਮ ਕੁਝ ਇਸ ਤਰ੍ਹਾਂ ਨੇ। ਪਹਿਲੀ ਰਹਿਤ ਇਹ ਹੈ,
ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪੌਲ ਛਕੇ, ਸੋਈ ਸਿੰਘ ਪਰਦਾਨ ਅਵਰ ਨਾ ਪੌਲ ਜੁਲਹਿ, ਸੋਈ ਸਿੰਘ ਪਰਦਾਨ ਅਵਰ ਨਾ ਪੌਲ ਜੁਲਹਿ, ਪਾਂਚ ਸਿੰਘ ਅੰਮ੍ਰਿਤ ਜੋ ਦੇਵੇ।
ਪੰਜਾਂ ਦੇ ਅੱਗੇ ਸ਼ੰਕਾ ਨਹੀਂ, ਪੰਜ ਤਿਆਰ ਕਰਨ ਅਤੇ ਗੋਡਿਆਂ ਦੇ ਭਾਰ ਵੀਰ ਆਸਣ ਹੋ ਕੇ ਚੁਲਾ ਅੱਗੇ ਕਰਕੇ ਅੰਮ੍ਰਿਤ ਦੀ ਦਾਤ ਮੰਗ ਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਇਹਨਾਂ ਪਾਵਨ ਬਚਨਾਂ ਨੂੰ ਮੰਨੇ ਤਾਂ ਉਹ ਸਿਰ ਧਰ ਛਕ ਪੁੰਨ ਲੇਵੇ। ਪੰਜਾਂ ਪਿਆਰਿਆਂ ਦੇ ਕੋਲੋਂ ਇਹ ਅੰਮ੍ਰਿਤ ਦੀ ਦਾਤ ਲੈ ਲੇ ਅਤੇ ਜੇ ਕਿਤੇ ਪਤਾ ਲੱਗੇ ਵੀ ਕੋਈ ਇਕੱਲਾ ਵਿਅਕਤੀ ਅੰਮ੍ਰਿਤ ਤਿਆਰ ਕਰਦਾ ਜਾਂ ਕਿਸੇ ਇਸ ਮਰਿਆਦਾ ਦੇ ਅੰਦਰ ਉਲੰਘਣਾ ਕਰਦਾ ਹੈ ਅਤੇ ਉਸ ਦੇ ਮੁਕਾਬਲੇ ਵਾਸਤੇ ਵੀ ਸਿੱਖ ਧਰਮ ਜਿਹੜਾ ਹੈ ਖੜਾ ਹੋਵੇ, ਫੁਰਮਾਨ ਕਰਦੇ ਕਹਿ ਰਹੇ ਨੇ,
ਪਾਂਚ ਸਿੰਘ ਅੰਮ੍ਰਿਤ ਜੋ ਦੇਵ ਤਾ ਕੋ ਸਿਰ ਧਰ ਛਕ ਪੁੰਨ ਲੇਵੇ, ਤਾ ਕੋ ਸਿਰ ਧਰ ਛਕ ਪੁੰਨ ਲੇਵੇ, ਪੁੰਨ ਮਿਲ ਪਾਂਚੋ ਰਹਿਤ ਜੋ ਪਾਖੇ, ਤਾ ਕੋ ਦ੍ਰਿੜ ਕਰ ਮਨ ਮੈਂ ਰੱਖੇ।
ਕੇਵਲ ਅੰਮ੍ਰਿਤ ਤੋਂ ਬਾਅਦ ਇੰਨਾ ਹੀ ਨਹੀਂ ਕਿ ਅੰਮ੍ਰਿਤ ਛਕ ਲਿਆ, ਖੰਡੇ ਬਾਟੇ ਦਾ ਤੇ ਤਿਆਰੀ ਹੋ ਗਈ, ਉਸ ਤੋਂ ਬਾਅਦ ਅੰਦਰਲੇ ਜੀਵਨ ਵਾਸਤੇ ਗੁਰਸਿੱਖ ਦੀ ਇੱਕ ਮਰਿਆਦਾ ਹੈ, ਪੁੰਨ ਮਿਲ ਪੰਚੋਂ ਰਹਿਤ ਜੋ ਪਾਖੇ। ਪੰਜ ਪਿਆਰੇ ਅੰਮ੍ਰਿਤ ਪਾਨ ਕਰਾਉਣ ਤੋਂ ਬਾਅਦ ਇੱਕ ਦਿੱਤੀ ਨਿਰੰਤਰ ਚੱਲੀ ਆ ਰਹੀ ਮਰਿਆਦਾ ਨੂੰ ਉਹਨਾਂ ਦੇ ਵਿੱਚੋਂ ਇੱਕ ਜਥੇਦਾਰ ਖੜਾ ਹੋ ਕੇ ਅਤੇ ਇਨ ਮਰਿਆਦਾ ਨੂੰ ਦੱਸੇਗਾ ਕਿ ਗੁਰਮੰਤਰ ਅਤੇ ਮੂਲ ਮੰਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਅਭਿਆਸ ਅਤੇ ਪੰਜਾਂ ਬਾਣੀਆਂ ਦਾ ਨਿਤਨੇਮੀ ਹੋਣਾ, ਇਸ ਦਾ ਪਾਲਣਾ ਕਰਨਾ।
ਪਾਂਚ ਸਿੰਘ ਅੰਮ੍ਰਿਤ ਜੋ ਦੇਵ ਤਾਕੋ ਸਿਰ ਧਰ ਛਕ ਪੁੰਨ ਲੇਵ, ਪੁੰਨ ਮਿਲ ਪਾਂਚੋਂ ਰਹਿਤ ਜੋ ਪਾਖੇ, ਤਾਕੋ ਦ੍ਰਿੜ ਕਰ ਮਨ ਮੈਂ ਰੱਖ।
ਤੇ ਪੰਜਾਂ ਪਿਆਰਿਆਂ ਵੱਲੋਂ ਦਿੱਤੇ ਹੋਏ ਉਪਦੇਸ਼ ਨੂੰ ਦ੍ਰਿੜ ਕਰਕੇ ਜੀਵਨ ਦੇ ਅੰਦਰ ਅਪਣਾਵੇ ਤਾਂ ਕਿ ਜੀਵਨ ਗੁਰੂ ਕੇ ਵਚਨਾਂ ਦੁਆਰਾ ਚੰਗਾ ਨਿਭ ਸਕੇ। ਗਰੀਬ ਨਿਵਾਜ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ,
ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ, ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ, ਤੇਗ ਤੀਰੰ ਰਹੋ ਨਾ ਪਾਈ, ਬਿਨਾਂ ਕੇਸ ਤੀਰੰ ਨਰੰ ਭੇਡ ਜਾਣਾ, ਬਿਨਾਂ ਕੇਸ ਤੀਰੰ ਨਰੰ ਭੇਡ ਜਾਣਾ, ਤਾਂ ਕਿ ਕਿਤੇ ਲੈ ਸਿਧਾਨ।
ਸ਼ਸਤਰਧਾਰੀ ਹੋਣਾ ਤੇ ਕੇਸ ਨੂੰ ਆਪਣੇ ਜੀਵਨ ਦਾ ਮੁੱਖ ਅੰਗ ਸਮਝ ਕੇ ਇਹਨਾਂ ਦੀ ਪ੍ਰਪਾਲਣਾ ਕਰਨੀ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਵੱਲੋਂ ਮਿਲੇ ਉਚੇਚੇ ਹੁਕਮ ਨੇ, ਕਿਉਂਕਿ ਸਿੰਘ ਸ਼ਸਤਰਧਾਰੀ ਹੋਏਗਾ, ਸੰਸਾਰ ਦੇ ਅੰਦਰ ਸ਼ਸਤਰਧਾਰੀ ਰਹਿ ਕੇ ਸੰਸਾਰ ਦੇ ਵਿੱਚੋਂ ਜ਼ੁਲਮ ਨੂੰ ਹਰਨਾ, ਧਰਮ ਹਿੱਤ ਆਪਣੇ ਆਪ ਨੂੰ ਕੁਰਬਾਨ ਹੋਣ ਵਾਸਤੇ ਹਮੇਸ਼ਾ ਤਤਪਰ ਸਮਝਣਾ, ਗੁਲਾਮੀ ਦੀ ਪ੍ਰਥਾ ਨੂੰ ਆਪਣੇ ਗਲੋਂ ਲਾਹਣ ਵਾਸਤੇ ਮਹਾਰਾਜ ਅਕਾਲ ਪੁਰਖ ਮਹਾਰਾਜ ਦੇ ਦਿੱਤੇ ਸ਼ਸਤਰ ਨੂੰ ਅਪਣਾਉਣਾ, ਗਰੀਬ ਨਵਾਜ ਪਾਤਸ਼ਾਹ ਜੀ ਦਾ ਇਹ ਪਹਿਲਾ ਵਿਸ਼ੇਸ਼ ਅੰਗ ਹੈ। ਅਗਲੀ ਮਰਿਆਦਾ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਭਾਈ ਦੇਸਾ ਜੀ ਪ੍ਰਹਿਲਾਦ ਫਰਮਾਨ ਕਰਦਿਆਂ ਕਹਿ ਰਹੇ ਨੇ,
ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚੇਰਾ, ਕੰਗਾ ਦੋਨੋਂ ਵਕਤ ਕਰ ਪਾਗ ਚੁਣੈ ਕਰ ਬਾਂਧਈ।
ਤੇ ਪਹਿਲਾ ਨਿਸ਼ਾਨ ਹੈ ਕੇਸ ਤੇ ਦੂਜਾ ਨਿਸ਼ਾਨ ਹੈ ਕੰਘਾ। ਕੇਸਾਂ ਦੀ ਪ੍ਰਤਪਾਲਣਾ ਲਈ ਹਮੇਸ਼ਾ ਕੇਸਾਂ ਦੇ ਵਿੱਚ ਕੰਘਾ ਰੱਖਣਾ, ਇਹ ਲੱਕੜ ਦਾ ਕੰਘਾ ਜਿਹੜਾ ਹੈ ਇਸ ਨੂੰ ਕੇਸਾਂ ਦੇ ਵਿੱਚ ਰੱਖਣਾ। ਕਈ ਲੋਕ ਦੰਦ ਜਾਂ ਮਸਾਲੇ ਜਾਂ ਪਲਾਸਟਿਕ ਦੇ ਕੰਘੇ ਜਿਹੜੇ ਹਨ ਵਰਤੋਂ ਕਰਦੇ ਨੇ, ਪਰ ਕਲਗੀਧਰ ਪਾਤਸ਼ਾਹ ਜੀ ਦਾ ਗਿਆਨ ਬੜਾ ਬਲਵਾਨ ਹੈ, ਕਿਉਂਕਿ ਕੇਸਾਂ ਵਿੱਚ ਅਗਨੀ, ਦਸਮ ਦੁਆਰੇ ਦੇ ਅੰਦਰ ਅਗਨੀ ਦਾ ਵਸ ਹੈ। ਅਤੇ ਗਰੀਬ ਨਵਾਜ ਪਾਤਸ਼ਾਹ ਨੇ ਕਿਹਾ ਕਿ ਇੱਥੇ ਲੱਕੜ ਦਾ ਹੀ ਕੰਘਾ ਵਰਤੋਂ ਕੀਤਾ ਜਾਵੇ ਤਾਂ ਕਿ ਕੇਸਾਂ ਵਿੱਚ ਜਿਹੜੀ ਅਗਨੀ ਹੈ ਉਹ ਸ਼ਾਂਤ ਹੋ ਸਕੇ, ਦਿਮਾਗ ਨੂੰ ਲੱਕੜ ਸ਼ਾਂਤੀ ਦੇਣ। ਕਲਗੀਧਰ ਪਾਤਸ਼ਾਹ ਜੀ ਦਾ ਆਪਣਾ ਵੀ ਕੰਘਾ ਚੰਦਨ ਦਾ ਸੀ, ਚੰਦਨ ਦੀ ਲੱਕੜ ਦਾ। ਆਪ ਜੋ ਮਰਿਆਦਾ ਅਪਣਾਈ ਉਹ ਮਰਿਆਦਾ ਗੁਰਸਿੱਖਾਂ ਦੇ ਅੰਦਰ ਬਾਖੂਬ ਦੇ ਰਹੇ ਨੇ। ਫੁਰਮਾਨ ਕਰਦਿਆਂ ਕਹਿ ਰਹੇ, ਕੇਸਾਂ ਦੇ ਵਿੱਚ ਕੰਘਾ ਰੱਖਣਾ ਅਤੇ ਦਸਤਾਰਾ ਆਪਣਾ ਬੜੇ ਅਦਬ ਦੇ ਨਾਲ ਰੋਜ਼ਾਨਾ ਬੰਨਣਾ। ਇਹ ਨਵੀਂ ਇੱਕ ਵਾਰੀ ਪੱਗ ਬੰਨ ਲਈ ਅਤੇ ਮੁੜ ਕੇ ਪੱਗ ਬੰਨਣ ਦੀ ਲੋੜ ਨਹੀਂ, ਟੋਪੀ ਜੀ ਧਰ ਲਈ, ਰੋਜ਼ਾਨਾ ਤਿਆਰ ਹੋਏ, ਚੁੱਕਿਆ ਟੋਪੀ ਸਿਰ ਦੇ ਉੱਪਰ ਰੱਖ ਲਈ, ਚਲੇ ਗਏ ਬਾਹਰ। ਕਈ ਦਿਨਾਂ ਬਾਅਦ ਉਸ ਪੱਗ ਨੂੰ ਧੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਰੋਜ਼ਾਨਾ ਗੁਰਸਿੱਖ ਪੱਗ ਬੰਨੇਗਾ ਤਾਂ ਬਾਹਾਂ ਦੀ ਵੀ ਐਕਸਰਸਾਈਜ਼ ਹੋਏਗੀ, ਸਾਵਧਾਨੀ ਅਤੇ ਫੁਰਤੀਲਾਪਣ ਆਏਗਾ। ਗਰੀਬ ਨਵਾਜ ਪਾਤਸ਼ਾਹ ਫਰਮਾਨ ਕਰਦੇ ਕਹਿ ਰਹੇ,
ਕੰਘਾ ਦੋਨੋਂ ਵਕਤ ਕਰ ਪਾਗ ਚੁਣੈ ਕਰ ਬੰਦਈ, ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ।
ਭਾਈ ਨੰਦ ਲਾਲ ਕਹਿੰਦੇ, ਜਿਹੜਾ ਕੰਘਾ ਨੂੰ ਦੋਨੋਂ ਵਕਤ ਵਰਤੋਂ ਕਰਦਾ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੇਸਾਂ ਨੂੰ ਸਾਫ਼ ਕਰਨਾ, ਰਾਤ ਸੌਣ ਲੱਗਿਆਂ ਵਿਰਾਜਣ ਲੱਗਿਆਂ ਵੀ ਕੇਸਾਂ ਦੇ ਵਿੱਚ ਇਹਨੂੰ ਫੇਰਨਾ, ਜਿੰਨੀ ਮਰਜ਼ੀ ਥਕਾਵਟ ਹੋਵੇ ਜਦੋਂ ਕੇਸਾਂ ਵਿੱਚੋਂ ਕੰਘਾ ਕੱਢੀ ਦੇਣ, ਬਹੁਤ ਜ਼ਿਆਦਾ ਥਕਾਵਟ ਸਾਡੇ ਸਰੀਰ ਦੀ ਉੱਤਰ ਜਾਂਦੀ ਅਤੇ ਸਾਡਾ ਦਿਮਾਗ ਅਤੇ ਤਨ ਰਿਚਾਰਜ ਹੋ ਜਾਂਦਾ। ਭਾਈ ਨੰਦ ਲਾਲ ਫੁਰਮਾਨ ਕਰਦਿਆਂ ਕਹਿ ਰਹੇ, ਦਸਤਾਰਾ ਵੀ ਛੰਡ ਕੇ ਬੰਨਣਾ ਅਤੇ ਦਾਤਨ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਕਰਨੀ, ਭਾਵ ਕਿ ਦੰਦਾਂ ਦੀ ਸਫਾਈ ਜ਼ਰੂਰ ਹੈ ਅਤੇ ਦੰਦਾਂ ਦੀ ਸਫਾਈ ਵਾਸਤੇ ਅੱਜ ਤੇ ਤਰ੍ਹਾਂ ਤਰ੍ਹਾਂ ਦੇ ਸਾਧਨ ਜਿਹੜੇ ਹਨ ਅਪਣਾਏ ਜਾਂਦੇ ਨੇ। ਖੈਰ, ਕਿਸੇ ਤਰੀਕੇ ਵੀ ਦੰਦਾਂ ਨੂੰ, ਮੁੱਖ ਨੂੰ, ਆਪਣੇ ਨੂੰ ਸਾਫ਼ ਰੱਖਣਾ ਤਾਂ ਕਿ ਜਿਸ ਮੁੱਖ ਦੁਆਰਾ ਪਰਮਾਤਮਾ ਦੀ ਬਾਣੀ ਪੜ੍ਹਨੀ, ਭੋਜਨ ਅਤੇ ਭਜਨ ਜਿਹੜਾ ਸੇਵਨ ਕਰਨਾ, ਉਹ ਦੰਦ ਜਿਹੜੇ ਹਨ ਸਾਫ਼ ਹੋਣ, ਤਾਂ ਕਿ ਬੋਲਚਾਲ ਵਾਸਤੇ ਵੀ ਦੰਦ ਜਿਹੜੇ ਹਨ ਅਤੇ ਚਿਹਰਾ ਜਿਹੜਾ ਹੈ ਖੂਬਸੂਰਤ ਲੱਗੇ। ਹਜ਼ੂਰ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ,
ਕੰਘਾ ਦੋਨੋਂ ਵਕਤ ਕਰ ਪਾਗ ਚੁਣੈ ਕਰ ਬੰਦਈ, ਦਾਤਨ ਨੀਤ ਕਰੇ ਨਾ ਦੁੱਖ ਪਾਵੇ ਲਾਲ ਜੀ। ਹੋਏ ਸਿੱਖ ਸਿਰ ਟੋਪੀ ਧਰੇ, ਹੋਏ ਸਿੱਖ ਸਿਰ ਟੋਪੀ ਤਰ, ਸਾਤ ਜਨਮ ਕੁਸ਼ਤੀ ਹੋਏ ਮਰੇ, ਸਾਤ ਜਨਮ ਕੁਸ਼ਤੀ ਹੋਏ ਮਰੇ।
ਸਿੱਖ ਹੋ ਕੇ जे अपने आप नू सावधानी विच नहीं बतीत करना। महाराज कहिंदे पग वास्ते ही जे टाइम नहीं है, दस्तारा ही नहीं सजा सकदा, टोपियां जीआं लै लैणियां बाजार चों, अजकल नवा फैशन चलिया बच्चियां दे सिर ते भी टोपियां, एक दस्तार बना दित्ती है पग इहो जिही छोटी जिही, उहदे पेच उहो जे बना के ते टोपी बना दी। आम बच्चे ते वड्डे भी उह सिर ते रखी फिरदे ने। बाहर यूरोप का विदेश का एक खास फैशन हो गया जो साढ़े भारत विच भी आ गया है। गरीब नूं अज पातशाह कहिंदे इह कुरीतियां सावधानी नहीं जीवन दे अंदर, भई अपने आप नूं जिस दे पास दस्तार सजाउण वास्ते टाइम नहीं, क्योंकि दस्तार शोभा है। कलगीधर पातशाह ने इहनूं शोभा कहा। गुरु नानक साहब महाराज ने रुकनदीन काजी दे नाल विचार करदिआं पातशाह गुरु नानक देव महाराज जी ने कहा कि साबत सूरत दस्तार सिरा, साबत सूरत रवे ते सिर ते दस्तार बन्ने, ओ असली काजी है ते असली हाजी उसे नूं गिणिया जांदा है। गरीब नूं अज पातशाह फरमान कर दे, पर सिख धर्म दे अंदर पता नहीं कितों प्रीति आई है। इस तों सावधान होवो भाई, बच्चियां नूं छोटे पटके केसकियां जां दस्तारां हत्थी सजाउण वास्ते एक 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 उपदेश बख्शिश करो। गरीब नूं अज पातशाह फरमान करदे कह रहे हैं, होए सिख सिर टोपी तर सात जन्म कुश्ती होए मरे, सात जन्म कुश्ती होए मरे। हथां तो कोड़ा हो जाएगा, अंगहीन हो जाएगा जेडे एहो जे हुक्मां दी पालना नहीं करेगा। करे हुक्म जो पाला ना, रहतनामे दे वाक ने ये सख्त नहीं। कई मनुख समझ लैंदे ने, कई गुरसिख समझ लैंदे ने बड़ी सख्त मर्यादा है, सख्त मर्यादा नहीं। जे तुहाडे ऑफिस का रूल ये है, जिस किसी कंपनी च लगे हो किसी फर्म विच जांदे हो, जे उहदा हुक्म उहदा ऑर्डर जिहड़ा है अपने सिर मत्थे प्रवान करदे हो, जिन्नी टाइमिंग दित्ती हुंदी उस टाइम ते जाण, जो उन्हां दी यूनिफॉर्म है उही पा के जाण, जिन्ने बजे खाने का टाइम है उदों ही खाना, जिहड़ा कम करना उही करना, तां फिर सच्चे पातशाह महाराज जी दे दिते रूल जिहड़े हन इन्हां नूं आप कह दिंदे आ बड़े सख्त ने, सख्त नहीं हन। पालना दे विच साडे आलसपुणा है, जदों आलस त्यागिया गया, क्योंकि सिख आलसी नहीं। सतगुरु फरमान करदे आ कहिंदे उदों खुशियां प्राप्त हो जाणगीआं। होए सिख सिर टोपी तर सात जन्म कुश्ती होए मर, सात जन्म कुश्ती होए मर। रहत बहत कबहू ना त्याग, रहत बहत कबहू ना त्याग, सनमुख लरे नारण ते भाग। रहत बहत दे अंदर पूरा, जंग दे मैदान दे अंदर लड़ाई करन वास्ते अपने आप नूं भेट कर दे, भावें देश दी आजादी जां धर्म दी आजादी वास्ते। जिहड़ियां सिंघां ने शहादतां पाईयां अज तक इतिहास बोलदा, 1965 दी लड़ाई ते 71 दी लड़ाई अंदर सिखां ने, सिंघां ने, हिंदुस्तान दी सैना ने, साडी ने, भारत वर्ष दी सैना ने, जिन्नी सैना समुची मराठा सिख धर्म अते मुसलमान आदिक जिन्ने सन, इन्हां ने लोहे दे चने चबाए ते आगू सिंह सरदार ही होए, जिस दे विच सरदार साहब सरदार जगजीत सिंह अरोड़ा दा खास रोल रहा। सनमुख लड़े ना रण ते भागे, जंग दे मैदान विचों भजे ना, जिवें पुरातन समयां दे अंदर बाबा दीप सिंह, भाई हरी सिंह जी नलुआ, सरदार जस्सा सिंह आलूवालिया, सरदार जस्सा सिंह रामगढ़िया, नवाब कपूर सिंह आदिक जितने सूरबीर बहादुर होए, जंग दे मैदान दे अंदर जंग छड़ के नहीं सन भजदे, भावें तन दे उपर जिन्ने मर्जी घाओ लग जांदे सन। हजूर पातशाह कहिंदे इक ते रहत च पक्का, इक जंग दे मैदान दे अंदरों भजना नहीं। हजूर पातशाह फरमान करदे कहिंदे ने, रहत बहत कबहू ना त्याग, सनमुख लड़े नरण ते भाग।
ਸਨ ਮੁਖ ਲੜੇ ਨਰਣ ਤੇ ਪਗ ਕਰ ਇਸ਼ਨਾਨ ਕਰ ਇਸ਼ਨਾਨ ਪਵਿੱਤਰ ਹੈ ਬਹਿ ਵਾਹੇ ਗੁਰੂ ਬਿਨ ਅਵਰ ਨ ਕਹੇ ਅੰਮ੍ਰਿਤ ਵੇਲੇ ਦੀ ਮਰਿਆਦਾ ਇਸ਼ਨਾਨ ਕਰੇ ਪਵਿੱਤਰ ਹੋ ਕੇ ਬਹਿ ਜਾਏ ਤਨ ਦੀ ਪਵਿੱਤਰਤਾ ਉਸ ਤੋਂ ਬਾਅਦ ਮਨ ਦੀ ਮੈਲ ਉਤਾਰਨੀ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕਹਿ ਰੰਗ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰ ਕੇ ਬਹਿ ਜਾਣਾ ਵਾਹਿਗੁਰੂ ਗੁਰਮੰਤਰ ਦੇ ਅੰਦਰ ਸੁਰਤ ਜੋੜਨੀ ਇਹ ਸਿੰਘ ਦੇ ਅੰਮ੍ਰਿਤ ਵੇਲੇ ਦਿਨ ਦਾ ਪਹਿਲਾ ਨਿਯਮ ਫੁਰਮਾਨ ਕਰਦੇ ਕਲਗੀਧਰ ਪਾਤਸ਼ਾਹ ਜੀ ਕਰ ਇਸ਼ਨਾਨ ਪਵਿੱਤਰ ਹੈ ਬਹਿ ਵਾਹਿਗੁਰੂ ਬਿਨ ਅਵਰ ਨ ਕਹੈ ਵਾਹਿਗੁਰੂ ਬਿਨ ਅਵਰ ਨ ਕਹੈ ਵਾਹਿਗੁਰੂ ਨਿਤ ਬਚਨ ਉਚਾਰੈ ਵਾਹਿਗੁਰੂ ਨਿਤ ਬਚਨ ਉਚਾਰ ਵਾਹਿਗੁਰੂ ਕੋ ਹਿਰਦੈ ਤਾਰ ਆ ਗਿਆ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ
ਜਿਹੜਾ ਵਾਹਿਗੁਰੂ ਦੇ ਬਚਨਾਂ ਨੂੰ ਨਿਰੰਤਰ ਜ਼ਿੰਦਗੀ ਦੇ ਅੰਦਰ ਸੇਵਨ ਕਰਦਾ ਹੈ ਆਓ ਗੁਰੂ ਪਿਆਰਿਓ ਮਿੱਠ ਬੋਲੜਾ ਸੁਭਾਅ ਹੋਵੇ ਆਓ ਗੁਰੂ ਕੇ ਪਿਆਰੇ ਸਿੱਖੋ ਕਿਵੇਂ ਆਏ ਹੋ ਸਿੱਖ ਨੂੰ ਵੇਖ ਕੇ ਖਰਵਾਪਣ ਜਿਹਾ ਨਾ ਆ ਜਾਵੇ ਸਿੱਖ ਸਿੱਖ ਨੂੰ ਵੇਖੇ ਅਤੇ ਖਰਵਾਪਣ ਆ ਜਾਵੇ ਸਿੱਖ ਕਿਸੇ ਹਿੰਦੂ ਨੂੰ ਵੇਖੇ ਹੋਰ ਜਾਤੀ ਦੇ ਮਨੁੱਖ ਨੂੰ ਵੇਖੇ ਅਤੇ ਮਨ ਅੰਦਰ ਨਫ਼ਰਤ ਆ ਜਾਏ ਸਤਿਗੁਰੂ ਕਹਿੰਦੇ ਨਫ਼ਰਤ ਤੇ ਮਨ ਦੇ ਅੰਦਰ ਹੋਵੇ ਨਾ ਨਫ਼ਰਤ ਭਾਵ ਆਪਾ ਭਾਵ ਤਿਆਗਣਾ ਅਦਬ ਸਤਿਕਾਰ ਦੇ ਨਾਲ ਸਾਰਿਆਂ ਨੂੰ ਪੁੱਛਣਾ ਆਓ ਗੁਰੂ ਪਿਆਰਿਓ ਕਿਵੇਂ ਆਏ ਵਾਹਿਗੁਰੂ ਨਿਤ ਬਚਨ ਉਚਾਰੇ ਹਰ ਰੋਜ਼ ਵਾਹਿਗੁਰੂ ਗੁਰਬਚਨ ਨੂੰ ਉਚਾਰਦਾ ਰਵੇ ਅਤੇ ਉਸੇ ਹੀ ਵਾਹਿਗੁਰੂ ਗੁਰਮੰਤਰ ਨੂੰ ਹਿਰਦੇ ਦੇ ਅੰਦਰ ਧਾਰਨੀ ਬਣਾ ਲਵੇ ਜੇ ਅੱਗੇ ਆਉਂਦਾ ਸਿੰਘ ਨਜ਼ਰ ਆਵੇ ਅਤੇ ਗੁਰੂ ਕੀ ਫਤਿਹ ਬੁਲਾ ਦੇਵੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਇਹ ਨਾ ਹੋਵੇ ਕਿ ਵੈਰ ਭਾਵ ਮਨ ਦੇ ਅੰਦਰ ਹੋਵੇ ਅਤੇ ਕਹੇ ਮੈਂ ਇਹਨੂੰ ਤਾਂ ਫਤਿਹ ਹੀ ਨਹੀਂ ਬੁਲਾਉਣੀ ਇਹ ਮੇਰਾ ਕੀ ਲੱਗਦਾ ਇਹ ਤਾਂ ਮੇਰਾ ਵੱਡਾ ਦੁਸ਼ਮਣ ਜੀਵਨ ਕਾਲ ਦੇ ਅੰਦਰ ਇਹ ਫਾਲ ਡਾਊਨ ਦੇ ਸਾਡੇ ਇੱਕ ਉਸ ਪਾਸੇ ਨੂੰ ਸਾਡਾ ਕਦਮ ਜਾਂਦਾ ਵੀ ਜੀਵਨ ਭਰ ਇੱਕ ਇੱਕ ਕਦਮ ਅਸੀਂ ਥੱਲੇ ਨੂੰ ਚਲੇ ਜਾਂਦੇ ਹਾਂ ਜਦੋਂ ਗੁਰੂ ਕੇ ਵਾਕਾਂ ਤੋਂ ਪਿੱਛੇ ਹੁੰਦੇ ਹਾਂ ਹਜ਼ੂਰ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਨੇ
ਵਾਹਿਗੁਰੂ ਨਿਤ ਬਚਨ ਉਚਾਰੈ ਵਾਹਿਗੁਰੂ ਕੋ ਹਿਰਦੈ ਤਾਰੈ ਆਗਿਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ ਵਾਹਿਗੁਰੂ ਕੀ ਫਤਿਹ ਬੁਲਾਵੈ
ਸਿੱਖੀ ਦੀਆਂ ਪੰਜ ਨਿਸ਼ਾਨੀਆਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਫੁਰਮਾਨ ਕਰ ਦਿੱਤੀ ਇਹਨਾਂ ਪੰਜਾਂ 'ਚੋਂ ਚਾਰ ਹੋਣ ਅਤੇ ਸਿੱਖ ਨਹੀਂ ਕਹਾ ਸਕਦਾ ਸਿੰਘ ਨਹੀਂ ਭਾਈ ਨੰਦ ਲਾਲ ਜੀ ਫੁਰਮਾਨ ਕਰਦਿਆਂ ਕਹਿ ਰਹੇ ਨੇ ਜੇ ਚਾਰਾਂ 'ਚੋਂ ਤਿੰਨ ਵੀ ਹੋਣ ਤਾਂ ਵੀ ਸਿੰਘ ਨਹੀਂ ਪੰਜ ਦੀਆਂ ਪੰਜੇ ਨਿਸ਼ਾਨੀਆਂ ਪਾਸ ਹੋਣ ਤਾਂ ਉਹ ਖਾਲਸਾ ਹੈ ਉਹ ਨਜ਼ਰ ਆਉਂਦਾ ਹੋਇਆ ਸਿੰਘ ਹੈ ਨਰੋਲ ਤੌਰ 'ਤੇ ਪੰਜ ਕਕਾਰ ਪਾਸ ਹੋਣ ਕੜਾ ਕਿਰਪਾਨ ਕੱਛ ਕੰਘਾ ਅਤੇ ਕੇਸ ਭਾਈ ਨੰਦ ਲਾਲ ਜੀ ਫੁਰਮਾਨ ਕਰਦਿਆਂ ਕਹਿੰਦੇ ਜੇ ਇਹ ਪੰਜੇ ਹਨ ਤਾਂ ਤੇ ਇਹ ਖਾਲਸਾ ਹੈ ਜੇ ਪੰਜਾਂ 'ਚੋਂ ਕੋਈ ਨਿਸ਼ਾਨ ਨਹੀਂ ਚਾਰ ਤਾਂ ਰੱਖੇ ਨੇ ਕਿਰਪਾਨ ਗੱਲ ਨਹੀਂ ਹੈ ਅਤੇ ਕਹੇ ਮੈਂ ਤਾਂ ਖਾਲਸਾ ਹਾਂ ਸਿੰਘ ਹਾਂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਕਾਹਦਾ ਸਿੰਘ ਹੈ ਰਹਿਤ ਬਿਨਾਂ ਨਾ ਸਿੱਖ ਕਹਾਵੈ ਰਹਿਤ ਬਿਨਾਂ ਦਰ ਚੋਟਾਂ ਖਾਵੈ ਮੈਨੂੰ ਤੇ ਰਹਿਣੀ ਵਾਲਾ ਸਿੱਖ ਜਿਹੜਾ ਹੈ ਉਹ ਪ੍ਰਵਾਨ ਹੈ ਵਿਖਾਵੇ ਮਾਤਰ ਵਾਲਾ ਸਿੱਖ ਨਹੀਂ ਭਾਈ ਨੰਦ ਲਾਲ ਫੁਰਮਾਨ ਕਰਦਿਆਂ ਕਹਿ ਰਹੇ ਨੇ
ਨਿਸ਼ਾਨੇ ਸਿੱਖੀ ਪੰਜ ਹਰਫ ਕਾਫ ਨਿਸ਼ਾਨੇ ਹੀ ਸਿੱਖੀ ਪੰਜ ਹਰਫ ਕਾਫ ਹਰਗਿਜ਼ ਨਾ ਬਾਸ਼ਦ ਇਹ ਪੰਜੇ ਮੁਆਫ ਹਰਗਿਜ਼ ਨਾ ਬਾਸ਼ਦ ਇਹ ਪੰਜੇ ਮੁਆਫ ਕੜਾ ਕਾਰ ਤੋਂ ਕੱਛ ਕੰਗਾ ਬਿਲਾ ਬਿਨਾ ਕੇਸ ਹੀ ਚੰਜੋ ਜੁਮਲਾ ਨਿਸ਼ਾਨ ਜੁਮਲਾ ਨਿਸ਼ਾਨ
ਕੇਸ ਨਾ ਹੋਣ ਤੇ ਚਾਰ ਕਕਾਰ ਕੋਲ ਹੋਣ ਤਾਂ ਵੀ ਸਿੱਖ ਨੇ ਜੇ ਚਾਰ ਕਕਾਰ ਪਾਸ ਨੇ ਗਲ ਵਿੱਚ ਕਿਰਪਾਨ ਨਹੀਂ ਤਾਂ ਵੀ ਸਿੰਘ ਨਹੀਂ ਜੇ ਚਾਰ ਰੱਖੇ ਨੇ ਕੜਾ ਹੈ ਕਿਰਪਾਨ ਹੈ ਕੰਘਾ ਤੇ ਕੇਸ ਹੈ ਕਸ਼ਹਿਰਾ ਨਹੀਂ ਤਦ ਵੀ ਸਿੱਖ ਨਹੀਂ ਪੰਜ ਦੇ ਪੰਜ ਇਹ ਕਕਾਰ ਪਾਸ ਹੋਣ ਤਦੇ ਸਿੱਖ ਹੈ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਇਹੋ ਜਿਹੇ ਰਹਿਤਵਾਨ ਸਿੰਘ ਦੇ ਮੈਂ ਆਪ ਆ ਕੇ ਦਰਸ਼ਨ ਕਰਾਂਗਾ ਗਰੀਬ ਨਵਾਜ ਜੀ ਦੇ ਪਾਵਨ ਵਾਕ ਭਾਈ ਆਨੰਦ ਲਾਲ ਜੀ ਨੇ ਫਰਮਾਨ ਕੀਤੇ ਅਗਲੇ ਪੜਾਅ ਦੇ ਵਿੱਚ ਆਪ ਜੀ ਫਰਮਾਨ ਕਰਦੇ ਗੁਰਸਿੱਖ ਦੀ ਰਹਿਤ ਅੰਮ੍ਰਿਤ ਵੇਲੇ ਦੀ ਕੈਸੀ ਹੈ ਫਰਮਾਨ ਕਰਦੇ ਕਹਿ ਰਹੇ ਹਨ
ਰਹਿਣੀ ਰਹਿ ਸੋਈ ਸਿੱਖ ਮੇਰਾ ਰਹਿਣੀ ਰਹਿ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਚਿਹਰਾ ਓ ਸਾਹਿਬ ਮੈਂ ਉਸ ਕਾ ਚਿਹਰਾ ਗੁਰਸਿੱਖ ਰਹਿਤ ਸੁਣੋ ਹੇ ਮੀਤ ਗੁਰਸਿੱਖ ਰਹਿਤ ਸੁਣੋ ਹੇ ਮੀਤ ਪ੍ਰਭਾਤੇ ਉੱਠ ਕਰ ਹਿਤ ਚੀਤ ਪ੍ਰਭਾਤ ਉੱਠ ਕਰ ਹਿਤ ਚੀਤ ਵਾਹਿਗੁਰੂ ਗੁਰਮੰਤਰ ਸੁਜਾ ਕਰ ਇਸ਼ਨਾਨ ਪੜੇ ਜਪ ਜਾਪ ਵਾਹਿਗੁਰੂ ਗੁਰਮੰਤਰ ਸੁਜਾਪ ਕਰ ਇਸ਼ਨਾਨ ਪੜੇ ਜਪ ਜਾਪ ਸੰਧਿਆ ਸਮੇਂ ਸੁਣੇ ਰਹਿ ਰਾਸ ਕੀਰਤਨ ਕਥਾ ਸੁਣੇ ਹਰ ਜਸ ਤਿਨ ਮੈਂ ਨੇਮ ਜੋ ਏਕ ਕਰਾਏ ਤਿਨ ਮੈਂ ਨੇਮ ਜੋ ਏਕ ਕਰਾਏ ਸੋ ਸਿੱਖ ਅਮਰਾ ਪੁਰੀ ਮੈਂ ਜਾ
ਅੰਮ੍ਰਿਤ ਵੇਲੇ ਉੱਠ ਕੇ ਜਿਸ ਦੀ ਮਰਿਆਦਾ ਧੰਨ ਗੁਰੂ ਨਾਨਕ ਸਾਹਿਬ ਨੇ ਬਣਾਈ ਵੈਸੇ ਆਦਿ ਕਾਲ ਤੋਂ ਰਿਸ਼ੀ ਮੁਨੀਆਂ ਦਾ ਵੀ ਅਵਤਾਰਾਂ ਦਾ ਪੈਗੰਬਰਾਂ ਦਾ ਨਾਮ ਜਪਣ ਵਾਲਿਆਂ ਦਾ ਇਹ ਇੱਕ ਮਨੋਰਥ ਹੈ ਜੀਵਨ ਦੀ ਪ੍ਰਥਾ ਬਣਾਈ ਉਹਨਾਂ ਨੇ ਮਰਿਆਦਾ ਕਿ ਅੰਮ੍ਰਿਤ ਵੇਲੇ ਉੱਠਣਾ ਇਸ ਦਾ ਨਾਮ ਰੱਖਿਆ ਪ੍ਰਭਾਤ ਇਸ ਦਾ ਨਾਮ ਰੱਖਿਆ ਅੰਮ੍ਰਿਤ ਵੇਲਾ ਇਸ ਦਾ ਨਾਮ ਰੱਖਿਆ ਸੰਧੀ ਪ੍ਰਾਤ ਤਰ੍ਹਾਂ ਤਰ੍ਹਾਂ ਦੇ ਨਾਵਾਂ ਦੇ ਨਾਲ ਜਾਣਿਆ ਗਿਆ ਜਿੱਥੇ ਜਾ ਕੇ ਦਿਨ ਅਤੇ ਰਾਤ ਦਾ ਮੇਲ ਹੁੰਦਾ ਉਸ ਨੂੰ ਕਹਿੰਦੇ ਸੰਧਿਆ ਪ੍ਰਾਤ ਭਾਵੇਂ ਸ਼ਾਮ ਦਾ ਭਾਵੇਂ ਅੰਮ੍ਰਿਤ ਵੇਲੇ ਦਾ ਗਰੀਬ ਨਵਾਜ ਪਾਤਸ਼ਾਹ ਨੇ ਮਨੁੱਖ ਦੇ ਜੀਵਨ ਦੀ ਇਹ ਮਰਿਆਦਾ ਇਉਂ ਬੰਨੀ ਜਿਹੜੀ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਨੇ ਕਹੀ ਕਿ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉੱਠ ਹਰ ਨਾਮ ਤੇ ਆ ਭਾਈ ਸਾਹਿਬ ਜੀ ਫਰਮਾਨ ਕਰਦਿਆਂ ਕਹਿ ਰਹੇ ਹਨ ਕਹਿੰਦੇ ਗੁਰਸਿੱਖੋ ਇਹ ਰਹਿਤ ਸੁਣੋ ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦੇ ਜਾਪ ਤੋਂ ਬਾਅਦ ਪੰਜਾਂ ਪਿਆਰਿਆਂ ਵੱਲੋਂ ਦਿੱਤੀਆਂ ਹੋਈਆਂ ਪੰਜ ਬਾਣੀਆਂ ਤਿੰਨਾਂ ਦਾ ਜਾਪ ਕਰਨਾ ਜੋ ਅੰਮ੍ਰਿਤ ਤਿਆਰ ਕਰਨ ਵੇਲੇ ਪੰਜ ਬਾਣੀਆਂ ਦਿੱਤੀਆਂ ਗਈਆਂ ਸਰੀਰ ਦੇ ਅੰਦਰ ਰੋਜ਼ਾਨਾ ਅੰਮ੍ਰਿਤ ਤਿਆਰ ਕਰਨਾ ਪੰਜ ਬਾਣੀਆਂ ਪੜ੍ਹ ਕੇ ਸਾਡੇ ਦੇਹੀ ਦੇ ਅੰਦਰ ਵੀ ਇੱਕ ਅੰਮ੍ਰਿਤ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਫੁਰਮਾਨ ਕਰਦੇ ਆ ਕਹਿੰਦੇ ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਇਸ ਅੰਮ੍ਰਿਤ ਨੂੰ ਮੁੱਕਣ ਨਹੀਂ ਦੇਣਾ ਵੈਸੇ ਤੇ ਰਮਾਇਣ ਦਾ ਅਧਿਆਇ ਵੀ ਕਹਿੰਦਾ ਵੀ ਰਾਵਣ ਦੇ ਪੇਟ ਦੇ ਅੰਦਰ ਵੀ ਅੰਮ੍ਰਿਤ ਸੀ ਅਤੇ ਉਸ ਨੂੰ ਕੋਈ ਮਾਰ ਨਾ ਸਕਿਆ ਬੜੇ ਤੀਰ ਮਾਰੇ ਸ਼੍ਰੀ ਰਾਮ ਜੀ ਨੇ ਪਰ ਜਿੰਨਾ ਚਿਰ ਨੱਭੀ ਦੇ ਅੰਦਰ ਛੁਪੇ ਹੋਏ ਅੰਮ੍ਰਿਤ ਦੀ ਜਗ੍ਹਾ 'ਤੇ ਤੀਰ ਨਾ ਮਾਰਿਆ ਉਸ ਜਗ੍ਹਾ 'ਤੇ ਜਦੋਂ ਤੀਰ ਮਾਰਿਆ ਅਤੇ ਧੁਨੀ ਦੇ ਅੰਦਰ ਨੱਭੀ ਦੇ ਅੰਦਰ ਛੁਪੇ ਹੋਏ ਅੰਮ੍ਰਿਤ ਨੂੰ ਸਾੜਿਆ ਅਗਨ ਬਾਣ ਮਾਰ ਕੇ ਤਾਂ ਰਾਵਣ ਦੀ ਮ੍ਰਿਤਿਉ ਹੋਈ ਮਤਲਬ ਇਹ ਹੈ ਕਿ ਨਿਰੰਕਾਰ ਪਰਮਾਤਮਾ ਦੀ ਬਾਣੀ ਵੇਦ ਬਾਣੀ ਅਕਾਲ ਪੁਰਖ ਮਹਾਰਾਜ ਜੀ ਦੇ ਜਾਪ ਉਹਨਾਂ ਨੂੰ ਜਪਦਿਆਂ ਜਪਦਿਆਂ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਅੰਮ੍ਰਿਤ ਤਿਆਰ ਹੁੰਦਾ ਜਿਹੜਾ ਅੰਮ੍ਰਿਤ ਇਸ ਦੇ ਜੀਵਨ ਨੂੰ ਸਿੰਜਦਾ ਚਲਾ ਜਾਂਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਇੱਕ ਵਾਰ ਤਾਂ ਅੰਮ੍ਰਿਤ ਛਕ ਲਿਆ, ਪੰਜ ਬਾਣੀਆਂ ਉਹਨਾਂ ਪੜ੍ਹ ਕੇ ਅਤੇ ਅੰਮ੍ਰਿਤ ਤਿਆਰ ਕਰ ਦਿੱਤਾ। ਜਿਵੇਂ ਪੰਜਾਂ ਬਾਣੀਆਂ ਦੀ ਸ਼ਕਤੀ ਨੇ, ਪੰਜ ਪਿਆਰਿਆਂ ਦੀਆਂ ਅੱਖਾਂ ਅਤੇ ਪੰਜ ਪਿਆਰਿਆਂ ਦੇ ਹੱਥਾਂ ਨੇ, ਪੰਜ ਪਿਆਰਿਆਂ ਦੀ ਅਰਦਾਸ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਨੇ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ। ਇਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਰੋਜ਼ਾਨਾ ਆਪਣੇ ਜੀਵਨ ਦੇ ਅੰਦਰ ਪੰਜ ਬਾਣੀਆਂ ਦਾ ਜਾਪ ਕਰਨ ਤੋਂ ਬਾਅਦ ਇੱਕ ਅੰਮ੍ਰਿਤ ਤਿਆਰ ਹੋਏਗਾ, ਜਿਹੜਾ ਅੰਮ੍ਰਿਤ ਤੇਰੇ ਜੀਵਨ ਨੂੰ ਅੰਮ੍ਰਿਤਮਈ ਬਣਾ ਦੇਗਾ। ਸਤਿਗੁਰੂ ਫੁਰਮਾਨ ਕਰਦੇ ਕਹਿ ਰਹੇ ਹਨ, ਵਾਹਿਗੁਰੂ ਗੁਰ ਮੰਤਰ ਸਜਾਪ, ਕਰ ਇਸ਼ਨਾਨ ਪੜੇ ਜਪ ਜਾਪ, ਸੰਧਿਆ ਸਮੇਂ ਸੁਣੇ ਰਹਿ ਰਾਸ, ਕੀਰਤਨ ਕਥਾ ਸੁਣੇ ਹਰ ਜਾਸ, ਇਨ ਮੈਂ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾ ਪੂਰੀ ਮੈਂ ਜਾਏ। ਫਿਰ ਸੰਦੇਹ ਨਹੀਂ, ਜਿਹੜੇ ਇਹ ਨਿਯਮਾਂ ਦੀ ਪਾਲਣਾ ਕਰੇਗਾ, ਸਤਿਗੁਰੂ ਕਹਿੰਦੇ ਉਹ ਅਮਰਾਪੁਰੀ ਦਾ ਭਾਵ ਸੱਚਖੰਡ ਦਾ ਵਾਸੀ ਹੋਏਗਾ, ਜਿਉਂਦੇ ਜੀ ਉਹ ਆਪਣੇ ਜੀਵਨ ਨੂੰ ਸੱਚਖੰਡ ਵਿੱਚ ਬਤੀਤ ਕਰੇਗਾ। ਗੁਰਸਿੱਖ ਦੀ ਬਾਣੀ ਦਾ ਅਤੇ ਗੁਰਸਿੱਖ ਦੇ ਜੀਵਨ ਦਾ ਅੰਤਲਾ ਪੜਾਅ ਹੀ ਸੱਚਖੰਡ ਹੈ। ਪਹਿਲਾਂ ਗਿਆਨਖੰਡ ਹੈ, ਧਰਮਖੰਡ ਹੈ, ਸ਼ਰਮਖੰਡ ਹੈ, ਕਰਮਖੰਡ ਹੈ, ਪੰਜਵਾਂ ਖੰਡ ਹੈ ਸੱਚਖੰਡ। ਉੱਥੇ ਨਿਰੰਕਾਰ ਦਾ ਵਾਸਾ ਹੈ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਰ। ਅਤੇ ਸੱਚਖੰਡ ਦੇ ਅੰਦਰ ਰਹਿਣ ਦੇ ਨਾਲ ਜੀਵਨ ਜਿਹੜਾ ਹੈ ਆਪ ਜੀ ਦਾ ਨਾਮਮਈ ਅੰਮ੍ਰਿਤਮਈ ਹੋ ਜਾਏਗਾ। ਹਜ਼ੂਰ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਹਨ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚੇਰਾ, ਓ ਸਾਹਿਬ ਮੈਂ ਉਸ ਕਾ ਚੇਰਾ, ਓ ਸਾਹਿਬ ਉਸ ਕਾ ਚੇਰਾ, ਓ ਸਾਹਿਬ ਉਸ ਕਾ ਚੇਰ, ਰਹਿਣੀ ਰਹੇ ਸੋਈ ਸਿੱਖ ਮੇਰਾ, ਬਿਨ ਜਪ ਜਾਪ ਜਪੇ ਬਿਨਾ, ਜੋ ਜੇ ਵੈ ਪ੍ਰਸਾਦ ਸੋ ਬਿਸਤਾ ਕਾ ਕਿਰਮ ਹੋਏ, ਜਨਮ ਗਵਾਇਓ ਵਾਦ। ਬਿਨਾਂ ਜਪਜੀ ਸਾਹਿਬ ਤੇ ਜਾਪ ਸਾਹਿਬ ਨਿਰੰਕਾਰ ਪਰਮਾਤਮਾ ਦੇ ਚਿੰਤਨ ਤੇ ਸ਼ੁਕਰਾਨੇ ਤੋਂ ਪਹਿਲਾਂ ਜੇ ਕੋਈ ਲੰਗਰ ਆਦਿਕ ਸੇਵਨ ਕਰਦਾ, ਰੱਬ ਦਾ ਸ਼ੁਕਰਾਨਾ ਨਹੀਂ ਕਰਦਾ। ਭਾਈ ਸਾਹਿਬ ਫੁਰਮਾਨ ਕਰਦੇ ਆ, ਕਹਿ ਰਹੇ ਉਹ ਵਿਸਟਾ ਦੇ ਜੰਤ ਖਾਂਦਾ, ਵਿਸਟਾ ਦੇ ਕਿਰਮ ਖਾ ਰਹੇ, ਮਤ ਜਾਣੋ ਭੋਜਨ ਖਾ ਰਿਹਾ। ਜੇ ਰਹਿਤਨਾਮੇ ਦੇ ਵਾਕ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵੀ ਤੇ ਵਾਕ ਆਈ ਹੋਈ ਨੇ ਨਾ। ਫੁਰਮਾਨ ਕਰਦੇ ਆ, ਕਹਿ ਰਹੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ, ਮੇਰੇ ਗੋਬਿੰਦ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਹੋ, ਨਾਮ ਬਿਨਾ ਜੋ ਪਹਿਰੇ ਖਾਏ, ਜਿਉਂ ਕੂਕਰ ਜੂਠਣ ਮੋਹ ਪਾਏ। ਜੇ ਨਾਮ ਤੋਂ ਬਗੈਰ, ਪਰਮਾਤਮਾ ਦੀ ਭਗਤੀ ਤੋਂ ਬਗੈਰ ਖਾਣਾ ਅਤੇ ਸੇਵਣਾ, ਮਹਾਰਾਜ ਪਾਤਸ਼ਾਹ ਕਹਿੰਦੇ ਜਿਵੇਂ ਕੁੱਤਾ ਜੂਠੇ ਭਾਂਡਿਆਂ ਦੇ ਵਿੱਚ ਮੂੰਹ ਮਾਰਦਾ, ਐਸਾ ਜੀਵਨ ਉਸ ਇਨਸਾਨ ਉਸ ਪ੍ਰਾਣੀ ਦਾ ਕਿ ਗੰਦਗੀ ਖਾਂਦਾ, ਝੂਠ ਖਾਂਦਾ ਹੈ, ਜਿਹੜਾ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ। ਹਜ਼ੂਰ ਪਾਤਸ਼ਾਹ ਫੁਰਮਾਨ ਕਰਦੇ ਕਹਿ ਰਹੇ ਹਨ, ਬਿਨ ਜਪ ਜਾਪ ਜਪੇ ਬਿਨਾ, ਜੋ ਜੇ ਵੈ ਪ੍ਰਸਾਦ ਸੋ ਵਿਸਟਾ ਕਾ ਕਿਰਮ ਹੋਏ, ਜਨਮ ਗਵਾਵੇ ਵਾਦ, ਜਨਮ ਗਵਾਵੇ ਵਾਦ। ਪ੍ਰਾਤ ਕਾਲ ਸਤਸੰਗ ਨ ਜਾਵੇ, ਕਈਆਂ ਦਾ ਜੀਵਨ ਇਹੋ ਜਿਹਾ ਹੈ ਕਿ ਕਈ ਕਈ ਦਿਨ ਗੁਰੂ ਦੁਆਰੇ ਨਾ ਜਾਣ, ਕਈ ਹਿੰਦੂ ਵੀਰਾਂ ਦਾ ਜੀਵਨ ਇਹੋ ਜਿਹਾ ਹੈ ਕਿ ਕਈ ਕਈ ਦਿਨ ਮੰਦਰ ਦੇ ਸਾਹਮਣੇ ਪ੍ਰਣਾਮ ਹੀ ਨਾ ਕਰਨਾ, ਜਾਣਾ ਹੀ ਨਾ। ਆਪਣੇ ਜੀਵਨ ਦੇ ਅੰਦਰ ਜਿਹੜੇ ਇਸ਼ਟ ਗੁਰਦੇਵ ਦੀ ਪੂਜਾ ਕਰਦੇ ਹਨ, ਹਰ ਇਨਸਾਨ, ਹਰ ਪ੍ਰਾਣੀ ਮਾਤਰ, ਹਰ ਧਰਮ ਦਾ ਮੰਨਣ ਵਾਲਾ ਆਪਣੇ ਇਸ਼ਟ ਗੁਰਦੇਵ, ਮੰਦਰ, ਦੇਵੀ ਦੇਵਤੇ, ਮਸਜਿਦ, ਚਰਚ ਗਾਹ ਰੋਜ਼ਾਨਾ ਜਾਣ ਦਾ ਇੱਕ ਉਪਦੇਸ਼ ਹੈ ਸਾਰਿਆਂ ਦਾ। ਸਤਿਗੁਰੂ ਕਹਿੰਦੇ, ਗੁਰਸਿੱਖਾ ਤੇਰੇ ਜੀਵਨ ਦਾ ਵੀ ਇਹੀ ਨਿਯਮ ਹੈ ਕਿ ਪ੍ਰਾਤ ਕਾਲ ਸਤ ਸੰਗ ਨਾ ਜਾਵੇ, ਵੈ ਤਨਖਾਹੀਆ ਮੂਲ ਕਹਾਵੇ। ਤੂੰ ਦੇਣਦਾਰ ਹੈ ਗੁਰੂ ਦਾ, ਗੁਰੂ ਕੇ ਦਰਸ਼ਨ ਤੋਂ ਬਗੈਰ ਤੇਰਾ ਜੀਵਨ ਕਿਵੇਂ ਸ਼ੁਰੂ ਹੁੰਦਾ? ਗੁਰੂ ਕੇ ਦਰਸ਼ਨ ਕਰਨ ਤੋਂ ਬਗੈਰ ਤੇਰੇ ਜੀਵਨ ਅੰਦਰ ਕਿਵੇਂ ਰਸ ਆਏਗਾ, ਕਿਵੇਂ ਸਹਿਜ ਮਿਲੇਗਾ, ਕਿਵੇਂ ਜੀਵਨ ਦੇ ਅੰਦਰ ਤੇ ਕਿਰਤ ਅੰਦਰ ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਤੇਰੀ ਕਿਰਤ ਕਮਾਈ ਦੇ ਅੰਦਰ ਕਿਵੇਂ ਵਾਧਾ ਪਾਣਗੇ? ਹਜ਼ੂਰ ਪਾਤਸ਼ਾਹ ਫਰਮਾਨ ਕਰਦਿਆਂ ਕਹਿ ਰਹੇ ਨੇ,
ਪ੍ਰਾਤ ਕਾਲ ਸਤ ਸੰਗ ਨ ਜਾਵੇ, ਵੈ ਤਨਖਾਹੀਆ ਮੂਲ ਕਹਾਵੇ, ਹਰ ਜਸ ਸੁਣਤੇ ਬਾਤ ਚਲਾਵੇ, ਹਰ ਜਸ ਸੁਣਤੇ ਬਾਤ ਚਲਾਵੇ, ਸਿੱਖ ਸੰਤ ਕੋ ਬੁਰਾ ਅਲਾਵੇ।
ਕਈ ਜਾਂਦੇ ਹਨ ਗੁਰੂ ਦਰ ਤੇ ਬਹਿ ਜਾਂਦੇ ਨੇ, ਪਰ ਬਹਿ ਕੇ ਵੀ ਸ਼ਾਂਤੀ ਨਹੀਂ, ਨਾ ਤੇ ਆਪ ਸੁਣਨ, ਨਾਲ ਬੈਠੇ ਨੂੰ ਸੁਣਨ ਨਾ ਦੇਣਾ, ਉਹਦੇ ਨਾਲ ਗੱਲਾਂ ਹੀ ਕਰੀ ਜਾਣੀਆਂ, ਬਾਤਾਂ ਹੀ ਕਰੀ ਜਾਣੀਆਂ। ਹਰ ਜਸ ਸੁਣਤੇ ਬਾਤ ਚਲਾਵੇ, ਸਿੱਖ ਸੰਤ ਕੋ ਬੁਰਾ ਅਲਾਵੇ। ਆਪਣੇ ਜੀਵਨ ਦੇ ਅੰਦਰ ਕਿਸੇ ਨੂੰ ਚੰਗਾ ਹੀ ਨਾ ਕਹਿਣਾ, ਕਿਉਂਕਿ ਨਾ ਤੇ ਸੁਣਿਆ ਅਤੇ ਨਾ ਸੁਣ ਕੇ ਉਸ ਨੂੰ ਮੰਨਿਆ ਅਤੇ ਨਾ ਜਪਿਆ ਹੀ, ਅਤੇ ਉਹ ਸਿੱਖ ਨੂੰ ਵੀ ਬੁਰਾ ਕਹਿੰਦਾ, ਭੈੜਾ ਕਹਿੰਦਾ, ਕਿਸੇ ਸੰਤ ਨੂੰ ਵੀ ਭੈੜਾ ਕਹਿੰਦਾ, ਨਾਮ ਜਪਣ ਵਾਲੇ ਨੂੰ। ਉਸ ਦੀ ਨਿਗਾਹ ਦੇ ਅੰਦਰ ਹਰ ਮਨੁੱਖ ਸੰਸਾਰ ਦਾ, ਸ੍ਰਿਸ਼ਟੀ ਦਾ ਮਾੜਾ ਹੀ, ਬਲਕਿ ਇੱਥੋਂ ਤੱਕ ਵੀ ਉਸ ਦਾ ਗਿਰਾਵਟ ਦਾ ਕਾਰਨ ਬਣ ਜਾਂਦਾ। ਉਹ ਨਾ ਤੇ ਆਪਣੇ ਗੁਰੂ ਨੂੰ ਛੱਡੇ, ਨਾ ਕਿਸੇ ਦੇ ਗੁਰੂ ਨੂੰ ਛੱਡੇ, ਉਸ ਦੇ ਜੀਵਨ ਦੇ ਅੰਦਰ ਇੰਨਾ ਕੌੜਾਪਨ ਆਉਂਦਾ, ਗੁਰੂ ਤੱਕ ਵੀ ਨਹੀਂ ਬਖਸ਼ਦਾ। ਹਜ਼ੂਰ ਪਾਤਸ਼ਾਹ ਫਰਮਾਨ ਕਰਦਿਆਂ ਕਹਿ ਰਹੇ ਹਨ,
ਹਰ ਜਸ ਸੁਣਤੇ ਬਾਤ ਚਲਾਵ, ਸਿੱਖ ਸੰਤ ਕੋ ਬੁਰਾ ਅਲਾਵ, ਸੂਹਾ ਪੈਰ ਲਏ ਨਸਵਾਰ, ਸੂਹਾ ਪੈਰ ਲਏ ਨਸਵਾਰ, ਗੋਬਿੰਦ ਸਿੰਘ ਜਮ ਕਰੇ ਖੁਆਰ।
ਸੂਹਾ ਹੀ ਪਹਿਨੀ ਰੱਖਣਾ, ਤਰ੍ਹਾਂ ਤਰ੍ਹਾਂ ਦੇ ਚਮਕੀਲੇ ਭੜਕੀਲੇ ਕੱਪੜੇ ਪਾ ਕੇ ਤੁਰੇ ਫਿਰਨਾ। ਅੱਜ ਦਾ ਮਨੁੱਖ ਪਤਾ ਨਹੀਂ ਇਹ ਕਹਿੰਦਾ ਕਿ ਜਿੰਨੇ ਮੈਂ ਚਮਕਦਾਰ ਕੱਪੜੇ ਪਾਵਾਂਗੇ ਲੋਕ ਮੈਨੂੰ ਓਨਾ ਹੀ ਮੰਨਣਗੇ। ਚਮਕੀਲੇ ਕੱਪੜੇ ਪਾਣੇ, ਭੜਕਦਾਰ ਕੱਪੜੇ ਪਾਣੇ, ਪਹਿਰਾਵਾ ਭੜਕਵਾਂ ਪਾ ਦੇਣਾ। ਅੱਜ ਸਾਡੇ ਜੀਵਨ ਦੇ ਅੰਦਰ ਗੁਰੂ ਕੀ ਕੀਰਤੀ ਕਰਨ ਵਾਲਿਆਂ ਦਾ ਵੀ ਇਹ ਹੋ ਗਿਆ, ਅਤੇ ਜਿਹੜੇ ਨਾਮ ਜਪਣ ਵਾਲੇ ਤਿਨ੍ਹਾਂ ਦੇ ਜੀਵਨ ਦੇ ਅੰਦਰ ਵੀ ਕਈ ਜਗ੍ਹਾ ਵੇਖਿਆ ਜਾਂਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਨਸ਼ੇ ਦਾ ਸੇਵਨ ਕਰਨਾ ਨੱਕਾਂ ਦੇ ਅੰਦਰ ਨਸਵਾਰ ਜੀ ਲਈ ਜਾਣੀ, ਪਰ ਅੱਜ ਇਸ ਬਾਤ ਤੋਂ ਬੜਾ ਛੁਟਕਾਰਾ ਹੈ, ਪਰ ਇਸ ਜਗ੍ਹਾ ਦੇ ਉੱਪਰ ਕੋਈ ਹੋਰ ਨਸ਼ਾ ਆ ਗਿਆ ਜਿਹੜਾ ਨੱਕਾਂ ਦੁਆਰਾ ਸੁੰਘ ਕੇ ਮਨੁੱਖ ਆਪਣੇ ਜੀਵਨ ਦੇ ਅੰਦਰ ਨਸ਼ਾ ਦਿਮਾਗ ਦੇ ਵਿੱਚ ਚਾੜਦਾ ਅਤੇ ਮਸਤੀ ਵਿੱਚ ਰਹਿੰਦਾ, ਗਾਂਜਾ ਆਦਿਕ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾੜ ਕੇ ਆਪਣੇ ਹੱਥ ਦੇ ਅੰਦਰ ਅਤੇ ਉਸ ਦੇ ਧੂੰਏ ਨੂੰ ਸੁੰਘੀ ਜਾਣਾ, ਨਸਵਾਰ ਦੀ ਜਗ੍ਹਾ 'ਤੇ ਇਸ ਨੇ ਤਬਦੀਲੀ ਕਰ ਲਈ ਹੈ। ਸਤਿਗੁਰੂ ਕਹਿੰਦੇ, ਇੱਕ ਤਾਂ ਨਸ਼ਾ ਅਤੇ ਦੂਜਾ ਭੜਕਾਵਾਂ ਪਹਿਰਾਵਾ, ਇਹ ਜੀਵਨ ਦੇ ਅੰਦਰ ਸ਼ਾਂਤੀ ਨਹੀਂ ਆਉਣ ਦਿੰਦਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਜੇ ਸ਼ਾਂਤ ਚਿੱਤ ਰਹਿਣਾ, ਜੇ ਮਨ ਨੂੰ ਰੱਬ ਦੀ ਭਗਤੀ ਦੇ ਅੰਦਰ ਰੱਬ ਦੇ ਚਰਨਾਂ 'ਚ ਸਮਰਪਿਤ ਕਰਨਾ, ਇੱਕ ਤਾਂ ਨਸ਼ਿਆਂ 'ਚੋਂ ਬਾਜ਼ ਆਉਣਾ, ਦੂਜੇ ਆਪਣੇ ਜੀਵਨ ਦੇ ਅੰਦਰ ਚੰਗਾ ਕੱਪੜਾ ਪਹਿਨੋ, ਮਹਿੰਗਾ ਪਹਿਨੋ, ਜਿੰਨਾ ਪਹਿੰਗਿਆ ਜਾਂਦਾ, ਪਰ ਸਾਦਾ ਲਿਬਾਸ, ਸਾਦੇ ਲਿਬਾਸ ਅੰਦਰ ਵੀ ਤਾਂ ਐਸੇ ਐਸੇ ਕੱਪੜੇ ਹਨ, ਵਸਤਰ ਨੇ, ਜਿਨ੍ਹਾਂ ਦੇ ਅੰਦਰ ਜੀਵਨ ਬੜਾ ਸਾਦਾ ਜਿਹਾ ਲੱਗਦਾ ਹੈ ਔਰ ਮਨ ਨੂੰ ਸ਼ਾਂਤੀ ਆਉਂਦੀ। ਗਰੀਬ ਨਵਾਜ ਪਾਤਸ਼ਾਹ ਮਿਹਰ ਕਰਨ, ਸਾਡੇ ਜੀਵਨ ਦੇ ਅੰਦਰ ਐਸਾ ਰਸ ਆ ਜਾਏ ਜੋ ਕਲਗੀਧਰ ਪਾਤਸ਼ਾਹ ਜੀ ਫੁਰਮਾਨ ਕਰਦਿਆਂ ਕਹਿ ਰਹੇ,
ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚੇਰਾ, ओ साहिब मैं उसका चेहरा। हुक्का कुट्ठा चरस तमाकू गांजा टोपी ताड़ी खाकू, गांजा टोपी ताड़ी खाकू, इनकी और न कब हूं देखे, रैतवान सो सिंह बसे।
तरह तरह के नशे। उस समय मुगल साम्राज्य का राज सी, जदों गरीब नवाज पातशाह ने साडे ते दया की, भारत वर्ष विच वसन वाले लोगों की गुलामी की प्रथा गलो लाण वास्ते गरीब नवाज पातशाह ने खालसा साजिया, ते कहन लगे इनकलाबी हो, रब की बाणी पढ़। क्योंकि उस समय इन्हों का शौक सी इन्हों राजियां ते मुगलां दा हुक्का पीना, पुठा खाना, चरस लैनी, तंबाकू का सेवन करना, गांजा आदि तरह तरह के नशिया का सेवन करना। कि साढ़े भारत वर्ष के अंदर गुलामी होने कारण भारत में रहने वाले हर जितने सन प्राणी मात्र इन्हां नशियां दे अधीन हो गए। कलगीधर पातशाह ने उज्जा चुकिया, गुरु गोबिंद सिंह महाराज पातशाह ने नशियां तो छुटकारा पवाया। जिस नशे बाबत अज पूरे राष्ट्र के अंदर पूरे विश्व के अंदर एक मुहिम छिड़ी है कि तंबाकू सिगरट नोशी पबलिक प्लेस के उपर सेवन करनी मना करती। जहाजा के अंदर बाहर विदेशों यूरोप यूरोप के अंदर जिथे बहुत ज़्यादा सेवन होंदा तंबाकू का लगाम लाई गई है, इस दे उपर पाबंदी लगी। हिंदुस्तान के अंदर भी ये एक हुक्मनामा जारी होया कि यह पबलिक प्लेस के उपर सेवन नहीं करना, बल्कि हर एक जगह पर पोस्टर लगा दिते गए। इन्हों सेवन करन वाला अपने जीवन को बर्बादी वाल लैके जा रहा है। इस करके समुचे मनुखा चारा नू सतगुर सच्चे पातशाह जी का यह संदेश अज तो 300 साल पहला दिता गया, जिस विच सतगुरां ने नशियां दे बाबत नशियां विरुद्ध भारी मुहिम छेड़ी ते आप जी ने यह नशियां दा त्याग करन वास्ते कहा।
हुक्का कुट्ठा चरस तमाकू गांजा टोपी ताड़ी खाकू, इनकी और न कब हूं देखे, रैतवान सो सिंह बसेके। मदरा दहता सपत कुल भांग दहे तन एक, मदरा दहता सपत कुल भांग दहे तन एक, जगत झूठ सौ कुल दहे निंदा दह अनेक।
इन्हां महापुरखां दा एक ज्ञान है, क्योंकि तंबाकू नशियां दा सेवन वेदां दे अंदर भी मना, पुराना पुराना दे अंदर भी मना लिखिए। नशा नहीं को करेगा, भावें किसी भी वर्ण नाल संबंध रखने वाला मनुख उसका हर धार्मिक ग्रंथ यो ही फुरमान करता कि नशिया तो दूर भजना। सतगुरु कहते मदरा दहता सपत कुल, शराब पीन वाले नशा सेवन करन वाले कलगीधर पातशाह कहते उन्होंने सत कुलों तक सत पीढ़िया तक ये बड़ा भारी एक कैंसर है, जिसन लग जाता है ना ये नशा, ये सत कुलां बर्बाद कर देता शराब, सत पीढ़िया तक चलती। शराब पीन वाले नशा सेवन करन वाले देखिया महाभारत द्वापर युग के अंदर नशियां का त्याग ना कर सकन वाले अपने जीवन नू बर्बाद कर दे। सतगुरु गरीब नवाज पातशाह कहते मदरा दहता सबद कुल, शराब पीन वालियां दिया सत पीढ़िया तक ये कुष्ठ रोग चलेगा। भांग दह तन एक, भंग पीन वालियां दा अपना शरीर खराब हुंदा, पर शराब पीन वालियां दिया सत कुलां तक सत पीढ़ियां तक ये नशा जांदा। जगत झूठ सौ कुल दह, जगत झूठ क्या है तंबाकू नू, ये सौ कुलां नष्ट करता है। और निंदा दह अनेक, निंदा जड़ी है ये अनेकां कुलां बर्बाद कर देंदी है। सतगुरु कहिंदे ये भी एक नशा है, निंदा करन तो बगैर मनुख जी भी नहीं सकता, ਸਤਿਗੁਰੂ ਕਹਿੰਦੇ ਇਹ ਵੀ ਤਾਂ ਨਸ਼ਾ ਹੀ ਹੈ ਨਾ, ਬੁਰਾ ਕਹੀ ਜਾਣਾ, ਆਪਣੀ ਉਸਤਤ ਕਰਾਈ ਜਾਣੀ, ਦੂਜੇ ਨੂੰ ਬੁਰਾ ਕਹੀ ਜਾਣਾ, ਨਿੰਦਾ ਕਰੀ ਜਾਣਾ। ਮੇਰਾ ਗੁਰਸਿੱਖ ਨਾਮ ਜਪਣ ਵਾਲਾ ਇਹਨਾਂ ਤੋਂ ਬਾਜ ਆਏਗਾ, ਤਿਆਗ ਕਰੇਗਾ।
ਮਦਰਾ ਦਹਿ ਤਾਂ ਸ਼ਬਦ ਕੁਲ ਭਾਂਗ ਦਹੇ ਤਨ ਏਕ, ਜਗਤ ਝੂਠ ਕੋ ਸੋ ਕੁਲ ਦਹੇ, ਨਿੰਦਾ ਦਹੇ ਅਨੇਕ, ਨਿੰਦਾ ਦਹੇ ਅਨੇਕ। ਮਾਏ ਭੈਣ ਆਵੇ ਜੋ ਸੰਗਤ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾਚੇ। ਮਾਏ ਭੈਣ ਆਵੇ ਜੋ ਸੰਗਤ, ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ, ਸਿੱਖ ਹੋਏ ਜੋ ਕਰੇ ਕਰੋ। ਕੰਨਿਆ ਮੂਲ ਨ ਦੇਵੈ ਸੋ।
ਮਾਂ ਭੈਣ ਜੋ ਗੁਰੂ ਕੀ ਸੰਗਤ ਵਿੱਚ ਆ ਰਹੀ, ਬੁਰੀ ਦ੍ਰਿਸ਼ਟੀ ਦੇ ਨਾਲ ਤੱਕਣਾ, ਸਤਿਗੁਰੂ ਕਹਿੰਦੇ ਐਸਾ ਜੀਵਨ ਗੁਰਸਿੱਖ ਦਾ ਨਾ ਹੋ। ਪਰ ਦੂਜਾ ਉਪਦੇਸ਼ ਇਹ ਵੀ ਹੈ ਸਾਡੀਆਂ ਮਾਵਾਂ ਭੈਣਾਂ ਨੂੰ, ਗੁਰੂ ਦਰ 'ਤੇ ਆਉਣ ਵਾਲੀਆਂ ਨੂੰ, ਕਿ ਪਹਿਰਾਵਾ ਵੀ ਐਸੇ ਸੁਚੱਜੇ ਕਿਸਮ ਦਾ ਹੋਵੇ ਗੁਰੂ ਦਰ 'ਤੇ ਆਉਣ ਵਾਸਤੇ, ਤਾਂ ਕਿ ਵੇਖਣ ਵਾਲੇ ਦੀ ਨਿਗਾਹ ਉਸ ਦੇ ਵਿੱਚ ਵਿਕਾਰ ਨਾ ਪੈਦਾ। ਪਰ ਅੱਜ ਤਾਂ ਸਾਡੀ ਇਸਤਰੀ ਜਾਤੀ ਦਾ ਵੀ, ਸਾਡੀਆਂ ਭੈਣਾਂ ਸਾਡੀਆਂ ਮਾਵਾਂ ਦੇ ਪਹਿਰਾਵੇ ਦੇ ਅੰਦਰ ਵੀ ਗਿਰਾਵਟ ਆਈ ਹੈ। ਬੜੇ ਤਰ੍ਹਾਂ ਦੇ ਅਨੇਕ ਕਿਸਮ ਦੇ ਪਹਿਰਾਵੇ ਪਾ ਕੇ ਗੁਰੂ ਦਰ 'ਤੇ ਆਉਣਾ, ਅਤੇ ਇਹ ਸਮਝਣਾ ਜਿਵੇਂ ਕਿਸੇ ਮਾਲ ਸੈਂਟਰ 'ਚ ਘੁੰਮਦੀਆਂ ਪਈਆਂ, ਅਤੇ ਫਿਰ ਆਪਣੇ ਆਪ ਨੂੰ ਕੱਜਣ ਦੀ ਕੋਸ਼ਿਸ਼ ਕਰਨੀ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪਹਿਲਾਂ ਹੀ ਚੰਗਾ ਸੁਚੱਜਾ ਪਹਿਰਾਵਾ ਪਾ ਕੇ ਗੁਰੂ ਦਰ 'ਤੇ ਆਓ, ਤਾਂ ਕਿ ਗੁਰੂ ਦਰ 'ਤੇ ਮੱਥਾ ਟੇਕਣਾ, ਗੁਰੂ ਨੇ ਵੇਖਣਾ, ਸਿੱਖ ਸੰਗਤ ਹੈ ਬਹੁ ਗਿਣਤੀ ਦੇ ਅੰਦਰ, ਹਰ ਇੱਕ ਪ੍ਰਾਣੀ ਮਾਤਰ ਦੀ ਨਿਗਾਹ ਪੈਣੀ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪਹਿਰਾਵਾ ਸਿੱਖ ਬੀਬੀਆਂ ਦਾ ਜਾਂ ਹਰ ਇੱਕ ਇਸਤਰੀ ਜਾਤੀ ਦਾ ਪਹਿਰਾਵਾ ਸੰਜਮ ਵਾਲਾ ਹੋਵੇ, ਜਿਸ ਪਹਿਰਾਵੇ ਵਿੱਚ ਇੱਜ਼ਤ ਮਿਲੇ। ਸਤਿਗੁਰੂ ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਹਨ, ਜੇ ਇਹ ਗਿਰਾਵਟ ਤੋਂ ਉੱਚੇ ਉੱਠ ਜਾਈਏ ਤਾਂ ਸਾਡਾ ਜੀਵਨ ਵੀ ਆਨੰਦਮਈ ਹੋ ਜਾਂਦਾ। ਪਾਤਸ਼ਾਹ ਫੁਰਮਾਨ ਕਰਦਿਆਂ ਕਹਿ ਰਹੇ ਹਨ,
ਮਾਏ ਭੈਣ ਆਵੇ ਜੋ ਸੰਗਤ, ਦ੍ਰਿਸ਼ਟ ਪੂਰੀ ਪੇਖੇ ਤਿਸ ਸੰਗਤ, ਸਿੱਖ ਹੋਏ ਜੋ ਕਰੇ ਕਰੋ। ਕੰਨਿਆ ਮੂਲ ਨ ਦੇਵੈ ਸੋ।
ਕੰਨਿਆਂ ਨੂੰ ਮਾਰਨਾ, ਪਾਤਸ਼ਾਹ ਕਹਿੰਦੇ ਕੁੜੀ ਮਾਰ, ਨੜੀ ਮਾਰ ਜੇਤੇ, ਮਨ ਤੇ ਸਗਲ ਤਿਆਗੋ ਤੇਤੇ। ਕੁੜੀ ਮਾਰ ਨਾਲ ਤੇ ਨੜੀ ਮਾਰ, ਨੜੀ ਕਹਿੰਦੇ ਸ਼ਰਾਬ ਦਾ ਇੱਕ ਨਸ਼ਾ ਹੁੰਦਾ, ਇਸ ਨੂੰ ਪੀ ਵੀ ਜਾਣਾ, ਅਤੇ ਕੁੜੀ ਮਾਰ ਦੇਣੀ, ਜੰਮਦਿਆਂ ਹੀ, ਜਨਮ ਤੋਂ ਪਹਿਲਾਂ ਹੀ ਧੀਆਂ ਦਾ ਕਤਲ ਕਰ ਦੇਣਾ, ਆਪਣ ਹੱਥੀਂ ਪਾਲ ਕੇ ਆਪਣੀਆਂ ਧੀਆਂ ਨੂੰ ਕਤਲ ਕਰ ਦੇਣਾ, ਵੇਚ ਦੇਣਾ। ਮਾਂ ਦੇ ਉਧਰ ਦੇ ਵਿੱਚ ਆਈ ਹੋਈ ਨਿਰੰਜਨੀ ਜੋਤ ਨੂੰ, ਜਿਹੜੀ ਧੀ ਦਾ ਰੂਪ ਲੈ ਕੇ ਪ੍ਰਵੇਸ਼ ਕਰਕੇ ਆਈ ਹੈ, ਇਸ ਦਾ ਗਲਾ ਮਾਂ ਦੇ ਉਧਰ ਦੇ ਅੰਦਰ ਹੀ ਘੁੱਟ ਦੇਣਾ। ਪਾਤਸ਼ਾਹ ਕਹਿੰਦੇ ਇਦੋਂ ਵੱਡਾ ਪਾਪ ਹੋਰ ਕੀ ਹੋਵੇਗਾ। ਸਤਿਗੁਰਾਂ ਨੇ ਤੇ ਕਿਹਾ, ਕੁੜੀ ਮਾਰ, ਨੜੀ ਮਾਰ ਜੇਤੇ। ਕੁੜੀ ਮਾਰਨ ਵਾਲੇ, ਧੀਆਂ ਨੂੰ ਮਾਰਨ ਵਾਲੇ, ਉਹਨਾਂ ਨਾਲ ਮੇਲ ਨਹੀਂ ਕਰਨਾ, ਮੀਣੇ ਮਸੰਦੀਏ ਰਾਮ ਰਾਈਆਂ ਨਾਲ ਮੇਲ ਨਹੀਂ ਕਰਨਾ। ਪਰ ਅੱਜ ਤੇ ਥਾਂ ਥਾਂ ਦੇ ਅੰਦਰ, ਘਰ ਘਰ ਦੇ ਅੰਦਰ ਇਹ ਕੁਰੀਤੀ ਹੋ ਰਹੀ ਹੈ ਕਿ ਧੀਆਂ ਦਾ ਕਤਲ ਕੀਤਾ ਜਾਂਦਾ, ਉਹਨਾਂ ਘਰਾਂ ਦੇ ਅੰਦਰ ਬਰਕਤਾਂ ਕਿੱਥੋਂ, ਜਿੱਥੇ ਪਾਤਸ਼ਾਹ ਜੀ ਦੀ ਨਿਰੰਜਨੀ ਜੋਤ ਜੋ ਜਨਮ ਲੈ ਰਹੀ ਹੈ, ਉਸਦਾ ਗਲਾ ਘੁੱਟ ਦਿੱਤਾ ਜਾਂਦਾ, ਅਤੇ ਪੁਕਾਰ ਕਰਦੀ ਹੈ, ਮਾਂ ਦੇ ਪੇਟ ਵਿੱਚ ਬੈਠੀ ਪੁਕਾਰ ਕਰਦੀ, ਮਾਂ ਦੁਨੀਆਂ ਦੇ ਲੋਕੋ, ਮੇਰਾ ਕੀ ਗੁਨਾਹ ਹੈ, ਮੈਨੂੰ ਪੇਟ ਦੇ ਅੰਦਰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੰਦੇ ਹੋ, ਕੀ ਅਵਗਣ ਕੀਤਾ ਮੈਂ ਹੀ ਤਾਂ ਰਾਜਿਆਂ ਨੂੰ ਜਨਮ ਦੇ ਰਹੀ ਹਾਂ, ਜੇ ਮੇਰਾ ਜਨਮ ਨਾ ਹੁੰਦਾ ਕਿੱਥੋਂ ਸੰਸਾਰ ਅੰਦਰ ਰਾਮ ਅਤੇ ਕ੍ਰਿਸ਼ਨ ਵਰਗੇ ਭਗਵਾਨ ਆਉਂਦੇ, ਕਿੱਥੋਂ ਮਹਾਂਪੁਰਖਾਂ ਅਤੇ ਅਵਤਾਰਾਂ ਪੈਗੰਬਰਾਂ ਦਾ ਜਨਮ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ, ਸੋ ਕਿਉਂ ਮੰਦਾ ਆਖੀਆ ਜਿੱਤ ਜੰਮੇ ਰਾਜਾਨ, ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ ਉਹਨਾਂ ਨੂੰ ਕਿਉਂ ਮਾਰਦੇ, ਕਿਉਂ ਮੰਦਾ ਕਹਿੰਦੇ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਫੁਰਮਾਨ ਕਰਦਿਆਂ ਕਹਿ ਰਹੇ ਹਨ ਧੀ ਦੀ ਪੁਕਾਰ। ਉਸ ਸਮੇਂ ਪਹਿਲਾਂ ਕਿਉਂਕਿ ਉਸ ਸਮਿਆਂ ਦੇ ਅੰਦਰ ਵੀ ਧੀਆਂ ਨੂੰ ਮਾਰ ਦਿੱਤਾ ਜਾਂਦਾ, ਪਰ ਅੱਜ ਤੇ ਬਹੁਤ ਜ਼ਿਆਦਾ ਇਸ ਸੰਸਾਰ ਦੇ ਅੰਦਰ ਚੱਲ ਰਹੀ ਕੁਰੀਤੀ ਭਰੂਣ ਹੱਤਿਆ। ਮਾਂ ਹੀ ਆਪਣੀ ਬੱਚੀ ਨੂੰ ਵੇਖਣਾ ਪਸੰਦ ਨਹੀਂ ਕਰਦੀ। ਗੁਰੂ ਪਿਆਰਿਓ, ਘਰ ਦੇ ਅੰਦਰ, ਜਿਸ ਘਰ ਦੇ ਅੰਦਰ ਨਿਰੰਕਾਰ ਨੇ ਜੋ ਹੁਕਮ ਦਿੱਤਾ, ਹੁਕਮ ਦੇ ਨਾਲ ਬੱਚੇ ਦਾ ਜਨਮ ਹੋ ਰਿਹਾ ਅਤੇ ਇਸ ਵਿੱਚ ਰੱਬ ਦੀ ਖੁਸ਼ੀ ਹੈ। ਜੇ ਆਪਣੀ ਮਰਜ਼ੀ ਦੇ ਨਾਲ ਤੁਸੀਂ ਇਹ ਹੱਤਿਆ ਕਰੋਗੇ ਅਤੇ ਕੁਦਰਤ ਜਾਵੇ, ਕੁਦਰਤ ਨੀਅਤ ਜਿਹੜੀ ਹੈ, ਕੁਦਰਤ ਦੀ ਆਪਣੀ ਬਖਸ਼ਿਸ਼ ਜਿਹੜੀ ਹੈ, ਇੱਕ ਬੱਚੀ ਤੋਂ ਬਾਅਦ ਫਿਰ ਬੱਚੀ ਦਾ ਜਨਮ ਪੇਟ ਵਿੱਚ ਆ ਜਾਏ, ਫਿਰ ਮਾਰ ਦਿਓਗੇ, ਫਿਰ ਤੀਜੀ ਬੱਚੀ ਦਾ ਜਨਮ ਹੋਵੇ ਫਿਰ ਮਾਰ ਦਿਓਗੇ, ਕਿੰਨੀਆਂ ਧੀਆਂ ਦਾ ਕਤਲ ਕਰੋਗੇ ਮਾਂ ਦੇ ਉਦਰ ਦੇ ਅੰਦਰ, ਨਾ ਕਰੋ। ਹਰ ਘਰ ਦੇ ਅੰਦਰ ਬੱਚੀ ਚਾਹੀਦੀ ਹੈ, ਧੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਬਾਅਦ ਵਿੱਚ ਜਨਮ ਲੈਂਦੇ ਨੇ, ਪਹਿਲਾਂ ਭੈਣ ਨਾਨਕੀ ਦਾ ਜਨਮ ਹੁੰਦਾ, ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਵਿੱਚ ਆਗਮਨ ਹੁੰਦਾ। ਜੇ ਛੇਵੇਂ ਪਾਤਸ਼ਾਹ ਦੇ ਘਰ ਦੇ ਅੰਦਰ ਪੰਜ ਪੁੱਤਰਾਂ ਦਾ ਜਨਮ ਹੋਇਆ ਅਤੇ ਆਪ ਜੀ ਨੇ ਬੱਚੀ ਵਾਸਤੇ ਵੀ ਫਰਿਆਦ ਕੀਤੀ ਅਤੇ ਉਸ ਤੋਂ ਬਾਅਦ ਬੀਬੀ ਵੀਰੋ ਦਾ ਜਨਮ ਹੁੰਦਾ। ਸਾਡਾ ਸੁਤੰਤਰ ਅਤੇ ਪੂਰਨ ਸਮਾਜ ਤਦ ਹੀ ਬਣ ਸਕਦਾ ਜੇ ਬੱਚੀ ਦਾ ਜਨਮ ਘਰ ਵਿੱਚ ਹੋਵੇ ਅਤੇ ਮਾਂ ਪਿਓ ਨੂੰ ਪੁਕਾਰ ਕਰਨ ਵਾਲੀ ਬੱਚੀ ਸਾਹਮਣੇ ਖਲੋਤੀ ਪਿਤਾ ਵੱਲ ਹੱਥ ਅੱਡ ਕੇ ਖੜੀ ਹੋਵੇ, ਮਾਂ ਦੀ ਗੋਦੀ ਵੱਲ ਹੱਥ ਅੱਡ ਕੇ ਖੜੀ ਹੋਵੇ, ਭਰਾਵਾਂ ਨੂੰ ਪਿਆਰ ਕਰਨ ਵਾਲੀ, ਭਰਾਵਾਂ ਨੂੰ ਭਾਵੇਂ ਸਮਾਜ ਦਾ ਸਾਡੇ ਦਾ ਹਿੱਸਾ, ਸਿੱਖ ਧਰਮ ਦਾ ਹਿੱਸਾ ਨਹੀਂ, ਮਰਿਆਦਾ ਦਾ ਹਿੱਸਾ ਨਹੀਂ, ਪਰ ਫਿਰ ਵੀ ਰੱਖੜੀ ਬੰਨਣ ਵਾਲੀ ਕਿੱਥੋਂ ਵੇਖੋਗੇ, ਭਾਵੇਂ ਸਾਡੀ ਮਰਿਆਦਾ ਅੰਦਰ ਇਹ ਮਰਿਆਦਾ ਨਹੀਂ, ਪਰ ਇੱਕ ਵਿਸ਼ਾ ਹੈ ਸਮਾਜ ਦਾ। ਸਤਿਗੁਰੂ ਫੁਰਮਾਨ ਕਰਦਿਆਂ ਕਹਿ ਰਹੇ ਹਨ,
ਕੁੜੀ ਮਾਰ ਨੜੀ ਮਾਰ ਜੇਤ ਮਨ ਤੇ ਸਗਲ ਤਿਆਗੋ ਤੇਤੇ, ਮਨ ਤੇ ਸਗਲ ਤਿਆਗੋ ਤੇਤੇ।
ਇਹਨਾਂ ਚੀਜ਼ਾਂ ਨੂੰ, ਇਹਨਾਂ ਕੁਰੀਤੀਆਂ ਨੂੰ ਮਨ ਵਿੱਚੋਂ ਤਿਆਗਣਾ ਹੈ ਅਤੇ ਜਦੋਂ ਮਨ 'ਚੋਂ ਇਹ ਤਿਆਗੀਆਂ ਗਈਆਂ, ਰੱਬ ਦੀ ਦਾਤ ਮੰਨ ਕੇ ਝੋਲੀ ਅੱਡ ਕੇ ਰੱਬ ਦੇ ਦੁਆਰ ਵਿੱਚੋਂ ਲੈ ਲੈ ਜੋ ਤੈਨੂੰ ਦੇ ਰਿਹਾ ਹੈ ਪਰਮਾਤਮਾ, ਅਤੇ ਜਦੋਂ ਤੈਨੂੰ ਦੇਵੇਗਾ ਨਾ ਉਹਦੀ ਖੁਸ਼ੀ ਇਸੇ ਵਿੱਚ। ਕਈ ਘਰਾਂ ਦੇ ਅੰਦਰ ਜਦੋਂ ਬੱਚੀ ਵਿਆਹ ਕੇ ਆਵੇ ਅਤੇ ਬੱਚੀ ਦੇ ਉਧਰ ਦੇ ਵਿੱਚੋਂ ਨਿਰੰਕਾਰ ਦੀ ਕਿਰਪਾ ਦੇ ਨਾਲ ਜੇ ਬੱਚੀ ਦਾ ਜਨਮ ਹੋ ਜਾਏ ਤਾਂ ਸੱਸ ਸਹੁਰੇ ਦਾ ਮੂੰਹ ਹੀ ਘੁੰਮ ਜਾਂਦਾ, ਪਤੀ ਦਾ ਹੀ ਮੂੰਹ ਘੁੰਮ ਜਾਂਦਾ ਕਿ ਇਸ ਨੇ ਲੜਕੀ ਨੂੰ ਜਨਮ ਦੇ ਦਿੱਤਾ। ਫਿਰ ਜੇ ਦੇਵਨੇਤ ਦੇ ਨਾਲ ਦੂਜੀ ਲੜਕੀ ਦਾ ਜਨਮ ਹੋ ਜਾ ਫਿਰ ਤਾਂ ਸੱਸ ਸਹੁਰਾ ਇਲਜ਼ਾਮ ਲਾ ਦਿੰਦੇ, ਫਿਰ ਤਾਂ ਸਹੁਰੇ ਘਰ ਵੱਲੋਂ ਇਲਜ਼ਾਮ। ਮਾਤਾਵੋ, ਭੈਣੋ, ਗਰੀਬ ਨਵਾਜ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਧੀਆਂ ਦੇ ਅੰਦਰ ਹੀ ਬਰਕਤਾਂ ਨੇ, ਪੁੱਤਰਾਂ ਦੇ ਅੰਦਰ ਹੀ ਬਰਕਤਾਂ ਹਨ। ਜੇ ਗੁਰੂ ਅਮਰਦਾਸ ਮਹਾਰਾਜ ਦੇ ਗ੍ਰਹਿ ਬੀਬੀ ਦਾਨੀ ਦਾ ਜਨਮ, ਬੀਬੀ ਭਾਨੀ ਦਾ ਜਨਮ ਅਤੇ ਬੀਬੀ ਦਾਨੀ ਦਾ ਜਨਮ ਹੁੰਦਾ, ਮੋਹਨ ਅਤੇ ਮੋਹਰੀ ਦਾ ਵੀ ਜਨਮ ਹੁੰਦਾ ਨਾ, ਦੋ ਧੀਆਂ ਅਤੇ ਦੋ ਪੁੱਤਰ ਜਨਮ ਲੈਂਦੇ ਨੇ। ਫਿਰ ਸੰਸਾਰ ਦੇ ਲੋਕੋ ਕਿਉਂ ਭੁੱਲ ਗਏ ਹੋ ਕਿ ਧੀਆਂ ਮਾੜੀਆਂ? ਇਹ ਉਚੇਚੇ ਤੌਰ 'ਤੇ ਇੱਕ ਧਿਆਨ ਦਵਾਇਆ ਜਾ ਰਿਹਾ, ਕਿਰਪਾ ਕਰਕੇ ਰੱਬ ਦੀ ਮਰਜ਼ੀ ਤੋਂ ਖਿਲਾਫ ਨਾ ਹੋਵੋ, ਨਹੀਂ ਤਾਂ ਸੁੱਖ ਨਹੀਂ ਪਾਓਗੇ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਸਖ਼ਤ ਤਾੜਨਾ ਕਰਦਿਆਂ ਹੋਇਆਂ ਇਹ ਉਪਦੇਸ਼ ਬਖਸ਼ਿਸ਼ ਕੀਤੇ ਹਨ, ਫੁਰਮਾਨ ਕਰਦਿਆਂ ਕਹਿ ਰਹੇ ਨੇ,
ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਮੈਂ ਉਸ ਕਾ ਚਿਹਰਾ, ਓ ਸਾਹਿਬ ਮੈਂ ਉਸ ਕਾ ਚਿਹਰਾ, ਓ ਸਾਹਿਬ ਮੈਂ ਉਸ ਕਾ। ਕੇਸ ਨਾ ਮੁੰਡਾ ਅਮੀਤ, ਹੁੱਕਾ ਤਜ ਭਲੀ ਰੀਤ, ਕੇਸ ਨਾ ਮੁੰਡਾ ਅਮੀਤ, ਹੁੱਕਾ ਤਜ ਭਲੀ ਰੀਤ, ਵਾਹਿਗੁਰੂ ਜੀ ਕਾ ਖਾਲਸਾ ਸਦਾਈਏ, ਖਾਲਸਾ ਸਦਾਈ।
ਕੇਸ ਨਹੀਂ ਮੰਡਾਉਣੇ, ਨਾ ਤਾਂ ਰੋਮਾਂ ਦੀ ਬੇਅਦਬੀ ਹੋਵੇ, ਨਾ ਭਰਵਾਟਿਆਂ ਦੀ ਬੇਅਦਬੀ, ਅਤੇ ਨਾ ਸਿੰਘ ਜਿਹੜੇ ਹਨ ਉਹਨਾਂ ਦੇ ਕੇਸਾਂ ਦੀ ਬੇਅਦਬੀ, ਦਾੜੀ ਆਦਿ ਕੁਤਰੀ ਜਾਣਾ, ਸਿਰ ਗੁੰਮ ਆਸੇ ਪਾਸੇ ਵਾਲ ਵਿਚਕਾਰੋਂ ਕੇਸ ਵੱਢਦੇ ਨੇ ਅਤੇ ਛੋਟੀ ਜਿਹੀ ਜੂੜੀ ਲੈ ਕੇ ਪੱਗ ਬੰਨ੍ਹ ਕੇ ਤੁਰੇ ਫਿਰਨ, ਮੁੱਛਾਂ 'ਤੇ ਦਾੜ੍ਹੀ ਕਤਲ ਕਰ ਦੇਣੀ, ਟ੍ਰਿਮ ਕਰੀ ਜਾਣੇ, ਕੇਸਾਂ ਨੂੰ ਮਨਾਈ ਜਾਣਾ। ਉੱਧਰ ਸਮਾਜ ਦੇ ਅੰਦਰ ਇਸਤਰੀ ਜਾਤੀ ਇਹਨਾਂ ਨੇ ਭਰਵੱਟਿਆਂ ਨੂੰ ਇਹਨਾਂ ਨੂੰ ਟੁੱਕ ਲਾਉਣਾ ਧਰਿਆ ਹੋਇਆ। ਕਹਿੰਦੇ ਕੈਂਚੀ ਲਾਉਣੀ ਮਨਾ, ਪਰ ਧਾਗੇ ਨਾਲ ਜਾਂ ਮਸਾਲੇ ਨਾਲ ਕੇਸ ਝਾੜਨੇ ਮਨਾ ਨਹੀਂ। ਨਹੀਂ ਭਾਈ, ਦੰਦ ਮਸਾਲਾ ਆਦਿਕ ਜਿਤਨੀਆਂ ਵੀ ਚੀਜ਼ਾਂ ਨੇ, ਕੇਸ ਤੋੜਨਾ, ਭੱਦਣ ਕਰਨਾ ਜਾਂ ਉਸ ਨੂੰ ਕਰੁੰਡ ਕੇ ਪੁੱਟਣਾ, ਇਹ ਸਾਰੀਆਂ ਚੀਜ਼ਾਂ ਮਨਾ ਹਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਿਹਰਾਂ ਕਰਨ, ਜਿਹੜੇ ਰਹਿਤ ਦੀ ਪਾਲਣਾ ਕਰਦੇ ਨੇ ਕਲਗੀਧਰ ਪਾਤਸ਼ਾਹ, ਉਹਨਾਂ ਬਾਬਤ ਬੜੇ ਸੁੰਦਰ ਅੱਖਰ ਫੁਰਮਾਨ ਕਰਦੇ ਨੇ, ਅਤੇ ਜਿਨ੍ਹਾਂ ਨੇ ਕੁਰਹਿਤ ਕੀਤੀ ਉਹਨਾਂ ਬਾਬਤ ਇਹ ਵੀ ਕਹਿੰਦੇ ਨੇ।
ਜੋ ਕੁਰਤੀਆ ਜਗ ਦਰਸਾਵਤ, ਜੋ ਕੁਰਤੀਆ ਜਗ ਦਰਸਾਵਤ, ਪਾਹੁਲ ਪੀ ਕੁਕਰਮ ਕਮਾਵਤ, ਪਾਹੁਲ ਪੀ ਕੁਕਰਮ ਕਮਾਵਤ, ਤਿੰਨ ਸਿਓ ਵਰਤਨ ਨਾਹੇ ਮਲਾਵੈ।
ਉਹਨਾਂ ਦੇ ਨਾਲ ਮੇਲ ਜੋਲ ਨਹੀਂ ਰੱਖਣਾ, ਵਰਤਨ ਨਹੀਂ ਕਰਨਾ, ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਉਣਾ। ਚਾਰ ਬੱਜਰ ਕ੍ਰਹਿਤਾਂ, ਮਾਸ ਦਾ ਸੇਵਨ, ਕੇਸਾਂ ਦੀ ਬੇਅਦਬੀ, ਨਸ਼ੇ ਦਾ ਸੇਵਨ ਕਰਨਾ, ਕੇਸਾਂ ਨੂੰ ਮਿਟਾਉਣਾ, ਇਹ ਬੱਜਰ ਕ੍ਰਹਿਤਾਂ ਹਨ। ਪੰਜ ਕਕਾਰ ਧਾਰਨੀ ਕਰਨੇ, ਪੰਜ ਬਾਣੀਆਂ ਨੂੰ ਪੜ੍ਹਨਾ ਅਤੇ ਜਪਣਾ, ਇਹ ਗੁਰਸਿੱਖ ਦੇ ਜੀਵਨ ਦੀ ਮਰਿਆਦਾ ਹੈ। ਸਰਵ ਉੱਚਤਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਦਾ ਪਾਲਣਾ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪੁਜਾਰੀ ਹੋਣਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਸਿਰ ਝੁਕਾਉਣਾ, ਅਤੇ ਵਿਰੋਧੀ ਧਿਰਾਂ ਜੋ ਗੁਰੂ ਤੋਂ ਡੁਲਾ ਰਹੀਆਂ ਨੇ, ਅੱਜ ਦੇ ਯੁੱਗ ਦੇ ਅੰਦਰ ਸੁਚੇਤ ਰਹਿਣਾ, ਜੋ ਗੁਰੂ ਸ਼ਰਧਾ ਤੋਂ ਡੁਲਾ ਕੇ ਸਿੱਖ ਦੇ ਜੀਵਨ ਅੰਦਰ ਗਿਰਾਵਟ ਲੈ ਕੇ ਆਉਂਦੀਆਂ ਨੇ ਬਾਣੀਆਂ 'ਤੇ ਅਟੈਕ, ਬਾਣੀਆਂ 'ਤੇ ਕਿੰਤੂ, ਇਹਨਾਂ ਤੋਂ ਸੁਚੇਤ ਰਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸੀਸ ਝੁਕਾ ਕੇ ਦਸਮ ਪਾਤਸ਼ਾਹ ਦੀ ਬਾਣੀ, ਭਾਈ ਨੰਦ ਲਾਲ, ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਅਤੇ ਜਪਣਾ, ਜੀਵਨ ਦਾ ਹਿੱਸਾ ਬਣਾ ਲੈਣਾ। ਸਤਿਗੁਰੂ ਫੁਰਮਾਨ ਕਰਦੇ ਕਹਿ ਰਹੇ ਹਨ,
ਰਹਿਣੀ ਰਹੇ ਸੋਈ ਸਿੱਖ ਮੇਰਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਓ ਸਾਹਿਬ ਉਸ ਖਾ ਚੇਰਾ, ਓ ਸਾਹਿਬ ਮੈਂ ਉਸ ਖਾ ਚੇਰਾ, ਉਸ ਖਾ ਚੇਰਾ, ਉਸ ਖਾ ਚੇਰਾ।